ਅਵਰੁੱਧ ਇੱਕ ਦੂਜੇ ਦੇ ਬਿਲਕੁਲ ਵਿਰੁੱਧ ਨੇ। ਅੱਗ ਤੇ ਪਾਣੀ ਦਾ ਮੇਲ ਸਾਹ ਸੰਗਤ ਕੋਈ ਨਹੀਂ ਹੈ, ਇਸੇ ਤਰ੍ਹਾਂ ਪਾਣੀ ਤੇ ਧਰਤੀ ਦਾ ਕੋਈ ਮੇਲ ਨਹੀਂ, ਇਸੇ ਤਰ੍ਹਾਂ ਹਵਾ ਤੇ ਅੱਗ ਦਾ ਕੋਈ ਮੇਲ ਨਹੀਂ। ਕਹਿੰਦੇ ਨੇ ਹੈ ਤਾਂ ਸਾਰੇ ਇੱਕ ਦੂਜੇ ਦੇ ਵਿਰੋਧੀ, ਜੇ ਪਰਮਾਤਮਾ ਆਪ ਨਾਲ ਨਾ ਹੋਵੇ, ਉਹਦੀ ਕਲਾ ਸਾਧ ਸੰਗਤ ਨਾਮ ਵਰਤਦੀ ਹੋਵੇ, ਤੇ ਕਹਿੰਦੇ ਨੇ ਪੰਜ ਤੱਤ ਖੜੇ ਨਹੀਂ ਸੀ ਰਹਿ ਸਕਦੇ। ਪੰਜ ਤੱਤ ਪੰਚੀਸ ਗੁਣ ਸੱਤਰ ਮਿੱਤਰ ਮਿਲ ਦੇਹ ਬਣਾਈ। ਕਹਿੰਦੇ ਨੇ ਪੰਜ ਤੱਤ, ਇਹਨਾਂ ਦੀਆਂ 25 ਪ੍ਰਕਿਰਤੀਆਂ। ਫਿਰ ਇਹ ਸਾਧ ਸੰਗਤ ਇੱਕ ਦੂਜੇ ਦੇ ਸ਼ਤਰੂ ਨੇ, ਕੋਈ ਮਿੱਤਰ ਨਹੀਂ ਹੈ ਇੱਕ ਦੂਜੇ ਦੇ। ਕੋਈ ਕੋਈ ਵਿੱਚੋਂ ਤੱਤ ਇੱਕ ਦੂਸਰੇ ਨਾਲ ਮਿੱਤਰਤਾ ਕਰਦਾ, ਪਰ ਬਹੁਤੇ ਤੇ ਇੱਕ ਦੂਸਰੇ ਦੇ ਵਿਰੋਧੀ ਨੇ। ਇੱਕ ਇੱਕ ਤੱਤ ਦੇ ਅੱਗੋਂ ਸਾਧ ਸੰਗਤ ਪੰਜ ਪੰਜ ਸੁਭਾਅ ਲਿਖੇ ਨੇ ਵਿਦਵਾਨਾਂ ਨੇ, ਤਾਂ 25 ਪ੍ਰਕਿਰਤੀਆਂ ਬਣਦੀਆਂ। ਪੰਜ ਤੱਤ ਪੰਚੀਸ ਗੁਣ ਸੱਤਰ ਮਿੱਤਰ ਮਿਲ ਦੇਹ ਬਣਾਈ, ਭਾਈ ਗੁਰਦਾਸ ਜੀ ਕਹਿੰਦੇ ਨੇ, ਕਿਉਂਕਿ ਪੰਜਵੇਂ ਪਾਤਸ਼ਾਹ ਜੀ ਨੇ ਪ੍ਰਾਰੰਭਤਾ ਕੀਤੀ ਹੈ ਭਾਈ, ਸਾਡਾ ਤਾਨ ਉਸ ਪਰਮਾਤਮਾ ਨੇ ਬਣਾਇਆ, ਇਹ ਉਸੇ ਦੀ ਰਚਨਾ ਹੈ। ਪੰਜ ਤੱਤ ਉਹਨੇ ਬਣਾਏ, ਫਿਰ ਸਾਧ ਸੰਗਤ ਇਹਨਾਂ ਪੰਜਾਂ ਤੱਤਾਂ ਦੇ ਅੱਗੇ ਪੰਜ ਪੰਜ ਤਰ੍ਹਾਂ ਦੇ ਸੁਭਾਅ, ਇਹ 25 ਪ੍ਰਕਿਰਤੀਆਂ। ਫਿਰ 25 ਦੀਆਂ 25 ਇੱਕ ਦੂਸਰੇ ਦੀਆਂ ਸਾਧ ਸੰਗਤ ਵਿਰੋਧੀ, ਪੰਜ ਤੱਤ ਇੱਕ ਦੂਸਰੇ ਦੇ ਵਿਰੋਧੀ। ਅੱਗ ਪਾਣੀ ਦਾ ਕੋਈ ਮੇਲ ਨਹੀਂ, ਹਵਾ ਅੱਗ ਦਾ ਕੋਈ ਮੇਲ ਨਹੀਂ, ਮਿੱਟੀ ਪਾਣੀ ਦਾ ਕੋਈ ਮੇਲ ਨਹੀਂ। ਮਿੱਟੀ ਪਾਣੀ ਨੂੰ ਖੋਰ ਦਿੰਦੀ ਉਸੇ ਵੇਲੇ, ਹਵਾ ਨੇ ਅੱਗ ਬੁਝਾ ਦੇਣੀ ਹੁੰਦੀ ਸਾਧ ਸੰਗਤ, ਪਾਣੀ ਨੇੜੇ ਅੱਗ ਨਹੀਂ ਰਹਿ ਸਕਦੀ। ਪਰ ਪੰਜੇ ਤੱਤ ਇੱਕੋ ਥਾਂ ਤੇ ਇਕੱਠੇ ਕਰ ਦਿੱਤੇ, ਇਹ ਪਰਮੇਸ਼ਰ ਨੇ ਸਾਧ ਸੰਗਤ ਕਿਰਪਾ ਕੀਤੀ। ਤੇ ਫਿਰ ਹੈ ਵੀ ਇੱਕ ਦੂਸਰੇ ਦੇ ਵਿਰੋਧੀ, ਕਹਿੰਦੇ ਨੇ ਇਹਨਾਂ ਪੰਜਾਂ ਵਿਰੋਧੀਆਂ ਨੂੰ ਇੱਕ ਥਾਂ ਤੇ ਇਕੱਠੇ ਕਰਕੇ 25 ਤਰ੍ਹਾਂ ਦੇ ਇਹਨਾਂ ਦੇ ਸੁਭਾਅ ਮਿਲਾ ਕੇ, ਤੇ ਫਿਰ ਉਹਨੇ ਇਸ ਤਨ ਦੀ ਰਚਨਾ ਕੀਤੀ। 84 ਲੱਖ ਜੂਨ ਉਪਾਈ, ਇਉਂ ਕਹਿੰਦੇ ਨੇ 84 ਲੱਖ ਜੂਨ ਪੈਦਾ ਕਰ ਦਿੱਤੀ ਉਸ ਪਰਮਾਤਮਾ ਨੇ, ਭਾਈ ਗੁਰਦਾਸ ਜੀ ਦੇ ਬਚਨ। ਫਿਰ ਹੋਰ ਸਾਹਿਬ ਸਾਧ ਸੰਗਤ ਤੋਂ ਜ਼ਿਕਰ ਕਰਦੇ ਹੋ, ਕਹਿੰਦੇ ਨੇ ਰਖਤ ਬਿੰਦ ਕਰ ਨਿਮਿਆ, ਚਿੱਤਰ ਚਲਿੱਤਰ ਬਚਿੱਤਰ ਬਣਾਇਆ, ਗਰਭ ਕੁੰਡ ਵਿੱਚ ਰੱਖਿਆ, ਜੀਓ ਪਾਏ ਤਨ ਸਾਜ ਸੁਹਾਇਆ, ਸ਼ਬਦ ਦ੍ਰਿਸ਼ਟ ਗਤ ਸੁਰਤ ਲੇਵ, ਹੱਥ ਪੈਰ ਦੰਦ ਵਾਲ ਗਣਾਇਆ। ਕਿਵੇਂ ਰਚਨਾ ਕੀਤੀ ਪਰਮਾਤਮਾ ਨੇ ਸਾਧ ਸੰਗਤ ਸਾਡੇ ਸਰੀਰ ਦੀ? ਕਹਿੰਦੇ ਨੇ ਵੇਖੋ, ਉਸ ਪਰਮਾਤਮਾ ਤੋਂ ਬਿਨਾਂ ਇਹਨੂੰ ਨਹੀਂ ਸੀ ਕੋਈ ਰਚ ਸਕਦਾ, ਉਹਨੇ ਹੀ ਇਹ ਤਨ ਬਣਾਇਆ ਪੰਜਾਂ ਤੱਤਾਂ ਤੋਂ। ਫਿਰ ਉਹਨੇ ਸਾਧ ਸੰਗਤ ਗਰਭ ਵਿੱਚ ਇਹਦੀ ਰੱਖਿਆ ਕੀਤੀ। ਫਿਰ ਉਹਨੇ ਰਚਨਾ ਕੀਤੀ ਹੈ ਕੰਨਾਂ ਦੀ, ਅੱਖਾਂ ਦੀ, ਸ਼ਬਦ ਦ੍ਰਿਸ਼ਟ, ਸ਼ਬਦ ਭਾਵ ਕੰਨ, ਦ੍ਰਿਸ਼ਟ ਨੇਤਰ ਵੇਖਣਾ, ਸੁਰਤ ਲੇ ਸੁਰਤ ਗਤ ਲੇਵ। ਫਿਰ ਕਹਿੰਦੇ ਨੇ ਉਹਨੇ ਚੇਤਨਤਾ ਬਖਸ਼ੀ, ਸਵਾਸ ਬਖਸ਼ੀ ਉਸ ਪਰਮਾਤਮਾ ਨੇ, ਹੱਥ ਪੈਰ ਦੰਦ ਵਾਲ ਗਣਾਇਆ। ਫਿਰ ਹੱਥਾਂ ਪੈਰਾਂ ਦੀ ਰਚਨਾ ਕੀਤੀ। ਫਿਰ ਉਹਨੇ ਸਾਧ ਸੰਗਤ ਦੰਦ ਵੀ ਉਸ ਪਰਮਾਤਮਾ ਦੀ ਰਚਨਾ ਹੈ। ਫਿਰ ਸਰੀਰ ਦੇ ਰੋਮ ਉਸ ਪਰਮਾਤਮਾ ਵੱਲੋਂ ਬਣਾਏ ਗਏ। ਇਉਂ ਉਹਨੇ ਇਸ ਸੁੰਦਰ ਸਰੀਰ ਦੀ ਚਿੱਤਰ ਚਲਿੱਤਰ ਵਿਚਿੱਤਰ ਬਣਾਇਆ। ਵਿਚਿੱਤਰ ਕਹਿੰਦੇ ਵਿਚਿੱਤਰ ਨੂੰ, ਵਿਚਿੱਤਰ ਕਹਿੰਦੇ ਅਦਭੁਤ ਨੂੰ, ਹੈਰਾਨ ਕਰ ਦੇਣ ਵਾਲੇ ਨੂੰ। ਐਸੀ ਸਾਧ ਸੰਗਤ ਉਹਨੇ ਵਿਚਿੱਤਰ ਰਚਨਾ ਰੱਖ ਦਿੱਤੀ ਇਸ ਸਰੀਰ ਦੀ ਉਸ ਪਰਮਾਤਮਾ ਨੇ, ਉਸ ਅਕਾਲ ਪੁਰਖ ਵਾਹਿਗੁਰੂ ਨੇ, ਵਿਰੋਧੀ ਤੱਤਾਂ ਨੂੰ ਇਕੱਠੇ ਕਰਕੇ। ਤੇ ਪੰਜਵੇਂ ਪਾਤਸ਼ਾਹ ਜੀ ਨੇ ਬਚਨ ਕੀਤੇ, ਕਹਿੰਦੇ ਫਿਰ ਉਸ ਪਰਮਾਤਮਾ ਨੂੰ ਚੇਤੇ ਰੱਖਣਾ ਚਾਹੀਦਾ ਕਿ ਨਹੀਂ ਭਲਾ, ਜਿਸ ਪਰਮਾਤਮਾ ਨੇ ਏਡੀ ਵੱਡੀ ਕਿਰਪਾ ਕੀਤੀ, ਜਿਹਨੇ ਰਚਨਾ ਰਚ ਦਿੱਤੀ ਸਾਰੇ ਸੰਸਾਰ ਦੀ, ਉਸ ਪਰਮਾਤਮਾ ਨੂੰ ਵੀ ਤਾਂ ਯਾਦ ਕਰਨਾ ਚਾਹੀਦਾ ਨਾ, ਜਿਹਨੇ ਸਾਨੂੰ ਇਹ ਮਨੁੱਖਾ ਤਾਨ ਮਨੁੱਖਾ ਸਰੀਰ ਦਿੱਤਾ ਸਾਧ ਸੰਗਤ। ਤੇ ਫਿਰ ਉਹਨੂੰ ਯਾਦ ਕਿਵੇਂ ਕਰਨਾ? ਉਹਨੂੰ ਯਾਦ ਕਰਨ ਦਾ ਅਰਥ ਹੁੰਦਾ ਸਿਮਰਨ ਕਰਨਾ। ਤੇ ਸਿਮਰਨ ਕਰਨ ਬਾਰੇ ਸਾਧ ਸੰਗਤ ਕਈ ਵਾਰੀ ਆਪਾਂ ਵਿਧੀਆਂ ਪੁੱਛਣ 'ਤੇ ਹੀ ਸਮਾਂ ਬੜਾ ਲਾ ਦਿੰਦੇ, ਭਾਈ ਕਿਵੇਂ ਕਰੀਏ ਸਿਮਰਨ, ਕਿਵੇਂ ਕਰਨਾ ਚਾਹੀਦਾ ਸਿਮਰਨ, ਹੈ ਕਿ ਕਈ ਵਾਰੀ ਮਨ ਕਰਦਾ ਹੁੰਦਾ, ਕੋਈ ਤਾਂ ਜਗਿਆਸੂ ਪ੍ਰੇਮ ਨਾਲ ਪੁੱਛਣਾ ਚਾਹੁੰਦੇ ਆ, ਭਾਈ ਪਤਾ ਲੱਗ ਜਾਵੇ ਤੇ ਚਲੋ ਕੁਝ ਉਸੇ ਤਰੀਕੇ ਨਾਲ ਸਿਮਰਨ ਕਰ ਲਿਆ ਜਾਵੇ, ਕੁਝ ਸਾਡਾ ਵੀ ਸਮਾਂ ਸਫਲਾ ਹੋ ਜਾਵੇ। ਪਰ ਕਈ ਵਾਰੀ ਸਾਧ ਸੰਗਤ ਆਪਾਂ ਐਵੇਂ ਕਾਨਰਸ ਵਾਸਤੇ ਪੁੱਛੀ ਜਾਂਦੇ ਹਾਂ, ਇੱਕ ਦੂਸਰੇ ਨੂੰ ਪੁੱਛਣ ਨਾਲੋਂ ਬੜੀ ਚੰਗੀ ਗੱਲ ਜੇ ਮਹਾਰਾਜ ਨੂੰ ਪੁੱਛਿਆ ਜਾਵੇ ਵੀ ਤੁਸੀਂ ਕਿਰਪਾ ਕਰੋ ਮਹਾਰਾਜ, ਉਹ ਕਿਹੜਾ ਸਵਾਲ ਜਿਹੜਾ ਗੁਰੂ ਕੀ ਬਾਣੀ ਵਿੱਚੋਂ ਸਾਧ ਸੰਗਤ ਜਿਸਦਾ ਜਵਾਬ ਨਾ ਮਿਲਦਾ ਹੋਵੇ, ਤੁਸੀਂ ਮਹਾਰਾਜ ਕਿਰਪਾ ਕਰਕੇ ਦੱਸੋ ਭਲਾ ਕਿਵੇਂ ਜਪਣਾ ਚਾਹੀਦਾ, ਸਿਮਰਨ ਕਿਵੇਂ ਕਰਨਾ ਚਾਹੀਦਾ। ਤੇ ਮਹਾਰਾਜ ਦਾ ਸਾਧ ਸੰਗਤ ਦੋਵਾਂ ਪੰਕਤੀਆਂ 'ਚ ਨਿਬੇੜਾ ਸੁਣ ਲਓ, ਉਹ ਕਹਿੰਦੇ ਨੇ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਲਾਦ ਜਪਿਓ ਹਰ ਜੈਸੇ। ਸਿੱਖ ਪ੍ਰਮਾਣ ਦੇ ਕੇ ਮਹਾਰਾਜ ਨੇ ਗੱਲ ਮਖਾਤੀ, ਬੜੇ ਭਗਤਾਂ ਨੇ ਭਗਤੀ ਕੀਤੀ ਹੈ, ਬੜਿਆਂ ਦਾ ਮਹਾਰਾਜ ਨੇ ਜ਼ਿਕਰ ਕੀਤਾ, ਕਿੰਨੇ ਭਗਤਾਂ ਦੀ ਬਾਣੀ ਨੂੰ ਆਪਣੇ ਨਾਲ ਭੇਟ ਕੀਤਾ, ਪਰ ਜ਼ਿਕਰ ਸਾਧ ਸੰਗਤ ਇੱਥੇ ਸਿਰਫ ਉਹਨਾਂ ਹੀ ਦੋਵਾਂ ਦਾ ਕੀਤਾ। ਭਗਤੀ ਤਾਂ ਸਾਰਿਆਂ ਹੀ ਕੀਤੀ, ਸਿਮਰਨ ਤਾਂ ਸਾਰਿਆਂ ਹੀ ਕੀਤਾ, ਭੇਟ ਤਾਂ ਰੱਬ ਨਾਲ ਬਹੁਤ ਹੋਏ। ਪਰ ਮਹਾਰਾਜ ਕਹਿੰਦੇ ਜੇ ਤੁਸੀਂ ਜਪਣਾ ਨਾ, ਇਉਂ ਜਪ ਲਓ ਜਿਵੇਂ ਪ੍ਰਹਲਾਦ ਨੇ ਤੇ ਧਰੂ ਨੇ ਜਪਿਆ। ਧਰੂ ਪ੍ਰਹਲਾਦ ਜਪਿਓ ਹਰ ਜੈਸੇ, ਉਹਨਾਂ ਕਿਵੇਂ ਜਪਿਆ ਸਾਧ ਸੰਗਤ? ਉਹਨਾਂ ਦੀ ਉਮਰ ਉਸ ਵੇਲੇ ਛੋਟੀ ਸੀ, ਤਾਂ ਵਿਸ਼ੇਸ਼ ਕਰਕੇ ਜ਼ਿਕਰ ਕੀਤਾ, ਇੰਨੀ ਦ੍ਰਿੜਤਾ ਜਿੰਨੀ ਦ੍ਰਿੜਤਾ, ਜਿੰਨੀ ਪਕਿਆਈ, ਜਿੰਨੇ ਪ੍ਰੇਮ, ਜਿੰਨੀ ਮਜ਼ਬੂਤੀ ਨਾਲ ਸਾਧ ਸੰਗਤ ਉਹਨਾਂ ਨੇ ਜਪਿਆ ਬਚਪਨ ਵਿੱਚ, ਜਦੋਂ ਬੱਚੇ ਨੂੰ ਸਾਧ ਸੰਗਤ ਉਵੇਂ ਹੀ ਖੋਖਾ ਡਰ ਦੇ ਦਿੱਤਾ ਜਾਵੇ ਤਾਂ ਉਹ ਡਰ ਜਾਂਦਾ, ਪਰ ਸਾਹਮਣੇ ਡਰ ਖੜਾ ਕਰਕੇ ਉਹਨੂੰ ਡਰਾਇਆ ਜਾਵੇ ਤਾਂ ਫਿਰ ਵੀ ਨਾ ਡਰੇ, ਫਿਰ ਤਾਂ ਕਮਾਲ ਦੀ ਗੱਲ ਹੈ ਨਾ। ਪਰ ਸੱਪਾਂ ਨਾਲ ਉਹਨਾਂ ਨੂੰ ਬੰਦ ਕੀਤਾ ਗਿਆ, ਪਹਾੜ ਤੋਂ ਸੁੱਟਿਆ ਗਿਆ, ਅੱਗ ਬਾਲੀ ਗਈ ਵਿੱਚ ਸਾੜਨ ਦਾ ਯਤਨ ਕੀਤਾ, ਹਨੇਰੀ ਕੋਠੜੀ 'ਚ ਬੰਦ ਕੀਤਾ, ਡੋਬ ਕੇ ਮਾਰਨ ਦਾ ਯਤਨ ਕੀਤਾ, ਪਰ ਨਹੀਂ ਸਾਧ ਸੰਗਤ ਡਰੇ, ਕਿੰਨੇ ਪ੍ਰੇਮ ਨਾਲ ਜਪਿਆ। ਤੇ ਜੇ ਉਹ ਵੀਡੀਓ ਵੀ ਪੁੱਛੀ ਜਾਂਦੇ ਸਾਧ ਸੰਗਤ ਵੀ ਕਿਵੇਂ ਜਪਣਾ ਕਿਵੇਂ ਜਪਣਾ, ਤੇ ਫਿਰ ਇਉਂ ਇੰਨੀ ਉੱਚੀ ਪਦਵੀ ਨਾ ਮਿਲਦੀ ਵੀ ਗੁਰੂ ਸਾਹਿਬ ਉਹਨਾਂ ਦਾ ਜ਼ਿਕਰ ਕਰਦੇ। ਇਸ ਕਰਕੇ ਓਨੇ ਪ੍ਰੇਮ ਨਾਲ, ਓਨੇ ਵਿਸ਼ਵਾਸ ਨਾਲ, ਓਨਾ ਯਕੀਨ ਰੱਖ ਕੇ ਪਰਮਾਤਮਾ ਉੱਤੇ ਕਹਿੰਦੇ ਨੇ ਜਪ ਲਓ, ਜਿੰਨੇ ਯਕੀਨ ਨਾਲ ਧਰੂ ਤੇ ਪ੍ਰਹਲਾਦ ਨੇ ਜਪਿਆ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਲਾਦ ਜਪਿਓ ਹਰ ਜੈਸੇ। ਜਿਸ ਪਰਮਾਤਮਾ ਨੇ ਸਰੀਰ ਦੀ ਸਾਧ ਸੰਗਤ ਇਹ ਬਣਤਰ ਬਣਾਈ, ਜਿਸ ਨੇ ਇਸ ਸ੍ਰਿਸ਼ਟੀ ਦੀ ਸਾਰੇ ਦੀ ਰਚਨਾ ਰਚੀ ਹੈ, ਧੰਨ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਹਨ, ਕਹਿੰਦੇ ਗੁਰਮੁਖੋ ਉਸ ਪਰਮਾਤਮਾ ਨੂੰ ਚੇਤੇ ਕਰਿਆ ਕਰੋ।
ਸੁਧ ਦਾਰਾ ਬਨਤਾ ਅਨੇਕ ਬਹੁਤ ਰੰਗ ਅਰਵੇਸ,
ਸੋ ਕਹਿੰਦੇ ਨੇ ਭਾਈ ਸੁਤ ਦਾਰਾ, ਸੁਤ ਪੁੱਤਰ ਤੇ ਦਾਰਾ ਇਸਤਰੀ, ਕਹਿੰਦੇ ਨੇ ਬਹੁਤ ਇਹ ਸਾਧ ਸੰਗਤ ਸੁਭਾਅ ਬੰਦੇ ਦਾ, ਬੰਦੇ ਦਾ ਸੁਭਾਅ ਹੁੰਦਾ ਕਈ ਵਾਰੀ ਤੇ ਪਰਮਾਤਮਾ ਨੂੰ ਸਾਧ ਸੰਗਤ ਕੁਦਰਤ ਵਿੱਚੋਂ ਵੇਖ ਕੇ ਤੇ ਚੇਤੇ ਕਰਦਾ ਕਾਦਰ, ਤੇ ਕਈ ਵਾਰੀ ਸਾਧ ਸੰਗਤ ਉਹ ਤੇ ਸਾਰਾ ਕੁਝ ਵੇਖ ਕੇ ਤੇ ਕਰਤਾ ਭੋਗਤਾ ਆਪਣੇ ਆਪ ਨੂੰ ਮੰਨਣ ਲੱਗ ਪੈਂਦਾ, ਬਸ ਇੰਨਾ ਕੁ ਫਰਕ ਹੈ। ਜਾਂ ਤੁਸੀਂ ਐਵੇਂ ਜਾਣ ਲਓ ਵੀ ਸੁਭਾਅ ਦਾ, ਪਲਟੀ ਵੱਜਣ ਦਾ ਇੰਨਾ ਕੁ ਫਰਕ ਹੈ, ਗੁਰਮੁਖਤਾਈ ਦਾ, ਮਨਮੁਖਤਾਈ ਦਾ, ਅਗਿਆਨੀ ਦਾ ਤੇ ਗਿਆਨੀ ਦਾ, ਪਾਪੀ ਦਾ ਤੇ ਪੁੰਨੀ ਦਾ ਇੰਨਾ ਕੁ ਅੰਤਰ ਹੈ ਭਾਈ। ਇੱਕ ਬੰਦਾ ਤੇ ਸਾਧ ਸੰਗਤ ਕੁਦਰਤ ਵਿੱਚੋਂ ਨਜ਼ਾਰਿਆਂ ਨੂੰ ਤੱਕ ਕੇ ਕਾਦਰ ਨੂੰ ਚੇਤੇ ਕਰਦਾ, ਇਹਨਾਂ ਨਜ਼ਾਰਿਆਂ ਨੂੰ ਪੈਦਾ ਕਰਨ ਵਾਲੇ ਨੂੰ, ਤੇ ਇੱਕ ਸਾਰਾ ਕੁਝ ਵੇਖ ਕੇ ਸਾਧ ਸੰਗਤ ਆਪਣੀ ਸਿਆਣਪ ਸਮਝਣ ਲੱਗ ਪੈਂਦਾ। ਹਜ਼ੂਰ ਦਾ ਬਚਨ ਕਹਿੰਦੇ ਨੇ, ਮੇਰਾ ਤਾਂ ਨਰ ਧਨ ਮੇਰਾ ਰਾਜ ਰੂਪ ਮੈਂ ਦੇਖ। ਕਈ ਤਾਂ ਇਹ ਕਹਿੰਦੇ ਨੇ ਭਾਈ ਇਹ ਸਾਰਾ ਕੁਝ ਮੈਨੂੰ ਪਰਮਾਤਮਾ ਨੇ ਦਿੱਤਾ, ਤੇ ਕਈ ਕਹਿੰਦੇ ਨਹੀਂ ਨਹੀਂ ਤਾਂ ਮੇਰਾ, ਇਹਦੇ 'ਚ ਕਿਸੇ ਦੀ ਹੋਰ ਕੀ ਹੈ ਦੇਣ, ਧਨ ਮੇਰਾ ਮੇਰੀ ਕਮਾਈ ਨਾਲ ਮੇਰੀ ਸਿਆਣਪ ਨਾਲ ਆਇਆ, ਇਹ ਰਾਜ ਮੇਰਾ, ਇਹ ਦੇਸ਼ ਮੇਰਾ, ਇਹ ਧਰਤੀ ਮੇਰੀ, ਇਹ ਪੁੱਤਰ ਮੇਰਾ, ਘਰ ਵਾਲੀ ਮੇਰੀ। ਸੁੱਧ ਦਾਰਾ ਬਨਤਾ ਅਨੇਕ, ਸੁੱਧ ਪੁੱਤਰ ਨੂੰ ਕਹਿੰਦੇ ਨੇ, ਦਾਰਾ ਪੁੱਤਰ ਦੀ ਘਰ ਵਾਲੀ, ਬਨਤਾ ਆਪਣੀ ਘਰ ਵਾਲੀ, ਕਹਿੰਦਾ ਪੁੱਤਰ ਧੀਆਂ ਨੌਵਾਂ ਇਹ ਮੇਰੀ ਘਰ ਵਾਲੀ ਹੈ, ਮੇਰਾ ਪਰਿਵਾਰ ਹੈ, ਧਰਤੀ ਹੈ, ਰਾਜ ਭਾਗ ਹੈ, ਧਨ ਦੌਲਤ ਹੈ, ਸਾਰਾ ਕੁਝ ਮੇਰਾ, ਇਹਦੇ ਵਿੱਚ ਕਿਸੇ ਦੀ ਕੋਈ ਸਿਆਣਪ ਨਹੀਂ, ਕੋਈ ਚਿਤਰਾਈ ਨਹੀਂ, ਇਹ ਮੇਰੀ ਸਿਆਣਪ ਨਾਲ ਸਾਰਾ ਕੁਝ ਮੈਂ ਇਕੱਠਾ ਕੀਤਾ। ਇਹ ਭੁਲੇਖਾ ਹੀ ਸਾਧ ਸੰਗਤ ਕਈ ਵਾਰੀ ਬੰਦੇ ਨੂੰ ਪੈ ਜਾਂਦਾ। ਹਜ਼ੂਰ ਦੇ ਬਚਨ ਉਹ ਕਹਿੰਦੇ ਨੇ, ਹਉ ਪੰਡਿਤ ਹਉ ਚਤੁਰ ਸਿਆਣਾ ਹਉ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰਬਾ ਦਾਤੇ ਇਹ ਬੁੱਧ ਕਬ ਹੈ ਨਾਨਾਸੀ। ਉਹ ਕਹਿੰਦਾ ਮੈਂ ਬੜਾ ਸਿਆਣਾ, ਮੈਂ ਪੰਡਿਤ ਹਾਂ, ਮੈਂ ਵਿਦਵਾਨ ਹਾਂ, ਮੈਂ ਗੁਣੀ ਗਿਆਨੀ ਹਾਂ। ਇਹ ਹਉਮੇ ਵਾਲੀ ਬੁੱਧੀ ਕਈ ਵਾਰ ਜਾਂਦੀ ਨਹੀਂ ਸਾਧ ਸੰਗਤ ਬੰਦੇ ਦੀ, ਕਦੀ ਨਹੀਂ ਜਾਂਦੀ। ਦਾਤ ਜੋਤ ਸਭ ਸੂਰਤ ਤੇਰੀ, ਬਹੁਤ ਸਿਆਣਪ ਹਉਮੈ ਮੇਰੀ। ਉਵੇਂ ਕਹਿੰਦੇ ਵੇਖੋ ਦਾਤਾਂ ਉਹਦੀਆਂ, ਸਰੀਰ ਵਿੱਚ ਜੋਤ ਉਹਨੇ ਪਾਈ ਹੈ, ਬੰਦਾ ਨਾ ਪਾ ਸਕਦਾ ਨਾ ਕੱਢ ਸਕਦਾ, ਇਹਦੀ ਕੋਈ ਸਾਧ ਸੰਗਤ ਉੱਥੇ ਚੱਲਦੀ ਨਹੀਂ। ਪਰ ਕਹਿੰਦਾ ਬਹੁਤ ਸਿਆਣਪ ਹਉਮੈ ਮੇਰੀ, ਸਾਰੀਆਂ ਸਿਆਣਪ ਅਹੰਕਾਰ ਹਉਮੈ ਇਹ ਮੇਰਾ ਹੀ ਹੈ, ਇਹਨਾਂ ਨੂੰ ਆਪਣੇ ਬਣਾਈ ਫਿਰਦਾ। ਸਿਆਣਪ ਕਹਿੰਦਾ ਸਾਰੀ ਮੇਰੀ ਹੈ, ਇਹ ਸਾਰੀ ਚਿਤਰਾਈ ਮੇਰੀ ਹੈ। ਸੁੱਤ ਬਣਤਾ ਸੁੱਤ ਦਾਰਾ ਬਣਤਾ ਅਨੇਕ, ਬਹੁਤ ਰੰਗ ਅਰਵੇਸ, ਕਹਿੰਦੇ ਤਰ੍ਹਾਂ ਤਰ੍ਹਾਂ ਦੇ ਰੰਗਾਂ ਰੰਗਾਂ ਦੇ ਜਿਹੜੇ ਮੈਂ ਵਸਤਰ ਪਹਿਨਦਾ, ਇਹ ਵੀ ਸਾਰੀ ਮੇਰੀ ਸਿਆਣਪ ਹੈ, ਮੇਰੇ ਹੀ ਨੇ। ਇਹ ਘਰ ਬਾਰ, ਇਹ ਧਨ ਦੌਲਤ, ਇਹ ਸਾਰਾ ਕੁਝ ਮੇਰਾ ਹੈ ਜੀ।
ਹਰ ਨਾਮ ਹਿਰਦੇ ਨਾ ਵਸਈ, ਕਾਰਜ ਕਿਤੇ ਨਾ ਲੇਖ।
ਪਰ ਮਹਾਰਾਜ ਕਹਿੰਦੇ ਨੇ ਜੇ ਪਰਮਾਤਮਾ ਦਾ ਨਾਮ ਨਹੀਂ ਕਿਤੇ, ਇਹਨਾਂ ਸਾਰੀਆਂ ਵਸਤੂਆਂ ਦਾ ਜਿਹਨਾਂ ਦਾ ਤੂੰ ਹੰਕਾਰ ਕਰਦਾ ਕਿਸੇ ਲੇਖੇ ਵਿੱਚ ਨਹੀਂ ਹਨ, ਕਿਸੇ ਵੀ ਲੇਖੇ ਵਿੱਚ ਨਹੀਂ। ਜੋ ਕੁਝ ਵੀ ਤੇਰਾ ਤੂੰ ਗਿਣ ਕੇ ਦੱਸ ਦਿੱਤਾ ਨਾ, ਸਾਰਾ ਕੁਝ ਮੇਰਾ ਹੀ ਹੈ। ਮਹਾਰਾਜ ਕਹਿੰਦੇ ਹਾਂ ਠੀਕ, ਸਮਝ ਲੈ ਤੇਰਾ ਹੀ ਹੈ, ਪਰ ਜੇ ਪਰਮਾਤਮਾ ਦਾ ਨਾਮ ਤੇਰਾ ਨਹੀਂ, ਫਿਰ ਇਹਨਾਂ ਵਿੱਚੋਂ ਕੁਝ ਵੀ ਤੇਰਾ ਨਹੀਂ, ਫਿਰ ਨਹੀਂ ਕੁਝ ਵੀ ਤੇਰਾ। ਆਤ ਸੁੰਦਰ ਕਲੀਨ ਚਤਰ ਮੁੱਖ ਗਿਆਨੀ ਧਨਵੰਤ, ਕਿਸੇ ਨੇ ਕਿਹਾ ਮਹਾਰਾਜ ਇਹ ਪੰਜ ਗੁਣ ਨੇ ਬਹੁਤ ਵੱਡੇ ਕੀਮਤੀ, ਭਲਾ ਪੰਜੇ ਕਿਸੇ ਨੂੰ ਮਿਲ ਜਾਣ ਤਾਂ ਉਵੇਂ ਪੰਜੇ ਮਿਲਦੇ ਕਿ ਨਹੀਂ। ਹਜ਼ੂਰ ਕਹਿਣ ਲੱਗੇ ਤਾਂ ਕੀ ਫਰਕ ਪੈਂਦਾ ਭਾਈ, ਕਹਿੰਦੇ ਨੇ ਕੋਈ ਬਹੁਤ ਜ਼ਿਆਦਾ ਸੋਹਣਾ ਹੋਵੇ ਸੁੰਦਰ। ਮਹਾਰਾਜ ਕਹਿੰਦੇ ਤਾਂ ਕੀ ਹੁੰਦਾ? ਕਹਿੰਦੇ ਜੀ ਉਹਦੀ ਕੁਲ ਵੀ ਬੜੀ ਉੱਚੀ ਹੋਵੇ, ਲੋਕ ਸਤਿਕਾਰ ਕਰਦੇ ਹੋਣ, ਖਾਨਦਾਨ ਮੰਨਿਆ ਪਰਮੰਨਿਆ ਹੋਵੇ। ਕਹਿੰਦੇ ਮਹਾਰਾਜ ਤਾਂ ਕੀ ਫਰਕ ਪਿਆ? ਕਹਿੰਦੇ ਮਹਾਰਾਜ ਚਲੋ ਜੇ ਨਹੀਂ ਪਿਆ ਤਾਂ ਤੀਜੀ ਗੱਲ ਸੁਣੋ, ਬਹੁਤ ਜ਼ਿਆਦਾ ਚਾਤਰ ਹੋਵੇ ਉਹ ਬੰਦਾ, ਵਿਹਾਰਾਂ ਵਿੱਚ ਚੰਚਲਤਾ ਤੇ ਚਾਤਰਤਾ ਪੂਰੀ, ਛੱਡ ਆਪਣੇ ਕੰਮ ਸਾਰੇ ਹੱਲ ਕਰ ਲੈਂਦਾ ਹੋਵੇ। ਹਜ਼ੂਰ ਕਹਿੰਦੇ ਤਾਂ ਕੀ ਫਰਕ? ਕਹਿੰਦੇ ਨੇ ਫਿਰ ਜੀ ਮੁੱਖੋਂ ਗੱਲਾਂ ਬੜੀਆਂ ਸਵਾਰ ਸਵਾਰ ਕੇ ਕਰਦਾ ਹੋਵੇ, ਅਖਰੀ ਗਿਆਨੀ ਹੋਵੇ, ਹਰ ਕਿਸੇ ਦੇ ਸਵਾਲ ਦਾ ਜਵਾਬ ਦੇ ਸਕਦਾ ਹੋਵੇ, ਇਹ ਵੀ ਉਹਦੇ ਕੋਲ ਭਲਾ ਗੁਣ ਹੋਵੇ, ਫਿਰ ਮਹਾਰਾਜ ਕਹਿੰਦੇ ਤਾਂ ਕੀ ਫਰਕ ਪੈਂਦਾ? ਕਹਿੰਦੇ ਜੀ ਭਲਾ ਜੀ ਉਹਦੇ ਕੋਲ ਧਨ ਵੀ ਬਹੁਤ ਹੋਵੇ, ਅਮੀਰ ਵੀ ਬਹੁਤ ਹੋਵੇ, ਕੋਈ ਕਮੀ ਨਾ ਹੋਵੇ ਪਦਾਰਥਾਂ ਦੀ, ਆਰਥਿਕ ਪੱਖੋਂ ਵੀ ਪੂਰਾ ਹੀ ਖੁਸ਼ਹਾਲ ਹੋਵੇ, ਸਾਰਾ ਕੁਝ ਉਹਦੇ ਕੋਲ ਹੋਵੇ, ਫਿਰ ਤਾਂ ਫਰਕ ਪੈਂਦਾ? ਮਹਾਰਾਜ ਕਹਿੰਦੇ ਕੀ ਫਰਕ ਪੈਂਦਾ? ਦਾ ਕੋਈ ਫਰਕ ਨਹੀਂ ਪੈਂਦਾ। ਅਤਿ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਕਹਿੰਦੇ ਮਰਿਆ ਹੀ ਤੁਰਿਆ ਫਿਰਦਾ ਮੁਰਦਾ, ਲਾਸ਼ ਹੀ ਹੈ, ਜੇ ਰੱਬ ਨਾਲ ਨਹੀਂ ਪ੍ਰੀਤੀ, ਭਾਵੇਂ ਸੋਹਣਾ, ਭਾਵੇਂ ਉੱਚੀ ਕੁਲ, ਭਾਵੇਂ ਚਾਤਰ ਵਿਹਾਰਾਂ ਵਿੱਚ, ਭਾਵੇਂ ਗੱਲਾਂ ਵੀ ਬੜੀਆਂ ਸਵਾਰ ਕੇ ਕਰਦਾ, ਭਾਵੇਂ ਅੱਖਰਾਂ ਦਾ ਗਿਆਨੀ ਵੀ ਤੇ ਭਾਵੇਂ ਧਨਵੰਤ ਧਨਾੜ ਵੀ ਹੈ, ਪਰ ਜੇ ਰੱਬ ਨਾਲ ਪ੍ਰੀਤੀ ਨਹੀਂ ਤੇ ਮਹਾਰਾਜ ਕਹਿੰਦੇ ਨੇ ਮੁਰਦਾ ਹੀ ਹੈ ਮੁਰਦਾ ਬਸ। ਫਿਰ ਤੇ ਮ੍ਰਿਤਕ ਜੀ ਉਹਨੂੰ ਆਖੋ ਜਿਉਂਦਿਆਂ ਵਿੱਚ ਤਾਂ ਗਿਣੋ ਹੀ ਨਾ। ਤੇ ਹਜ਼ੂਰ ਨੇ ਆਖਿਆ ਕਹਿੰਦੇ ਜਿਹੜੇ ਸਮਝੇ ਨਾ ਮੇਰਾ ਤਨ ਅਰ ਧਨ ਮੇਰਾ, ਮੇਰਾ ਹੀ ਤਾਨ ਹੈ, ਮੇਰਾ ਹੀ ਧਨ ਹੈ, ਰਾਜ ਰੂਪ ਮੈਂ ਦੇਸ ਸੁੱਤ ਦਾਰਾ ਬਣਤਾ ਅਨੇਕ ਬਹੁਤ ਰੰਗ ਅਰ ਵੇਸ, ਕਹਿੰਦੇ ਜਿਹੜੇ ਕਹਿੰਦੇ ਨਾ ਸਭ ਕੁਝ ਮੇਰਾ ਹੀ ਹੈ, ਹਰ ਨਾਮ ਹਿਰਦੇ ਨਾ ਵਸਈ ਕਾਰਜ ਕਿਤੇ ਨਾ ਲੇਸ। ਕਹਿੰਦੇ ਜੇ ਪਰਮਾਤਮਾ ਦਾ ਨਾਮ ਨਹੀਂ ਹਿਰਦੇ ਚ ਵਸਿਆ ਕਿਸੇ ਕੰਮ ਨਹੀਂ ਆਵੇਗਾ, ਇਹ ਸਾਰਾ ਕੁਝ ਤੇਰਾ, ਜਿਹਨੂੰ ਮੇਰਾ ਮੇਰਾ ਕਹਿੰਦਾ ਹੈ ਤੂੰ।
ਮੇਰੇ ਮਨ ਹਰ ਹਰ ਨਾਮ ਧਿਆਏ,
ਮੇਰਿਆ ਮਨ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰਿਆ ਕਰ। ਜਿਹੜਾ ਮੇਰਾ ਮੇਰਾ ਆਕਸੀਜਨ ਹੈ ਨਾ ਸਭ ਕੁਝ, ਉਸ ਪਰਮਾਤਮਾ ਨੂੰ ਮੇਰਾ ਮੇਰਾ ਕਹਿ, ਜਿਹਨਾਂ ਨੂੰ ਤੂੰ ਮੇਰਾ ਸਮਝੀ ਬੈਠਾ ਇਹਨਾਂ ਵਿੱਚ ਤੇਰਾ ਕੁਝ ਨਹੀਂ, ਇਸ ਕਰਕੇ ਜਿਹੜਾ ਤੇਰਾ ਹੈ ਉਹਨੂੰ ਹੀ ਆਪਣਾ ਸਮਝ ਕੇ ਚੇਤੇ ਕਰ। ਤੂੰ
ਕਰ ਸੰਗਤ ਨਿਤ ਸਾਧਕੀ ਗੁਰ ਚਰਨੀ ਚਿਤ ਲਾਏ,
ਨਿਤਾ ਪ੍ਰਤੀ ਸਤ ਸੰਗਤ ਕਰਿਆ ਕਰ, ਸਾਧੂਆਂ ਸੰਤਾਂ ਦੀ, ਰੱਬ ਦੇ ਪਿਆਰਿਆਂ ਦੀ, ਬਖਸ਼ੀਆਂ ਹੋਈਆਂ ਰੂਹਾਂ ਦੀ, ਗੁਰਸਿੱਖਾਂ ਦੀ, ਗੁਰਮੁਖਾਂ ਦੀ, ਇਹ ਨਿਤੀ ਸੰਗਤ ਕਰਨੀ ਹੈ। ਕਰ ਸੰਗਤ ਨਿਤ ਸਾਧਕੀ ਗੁਰ ਚਰਨੀ ਚਿਤ ਲਾਏ, ਗੁਰੂ ਦੇ ਚਰਨਾਂ ਨਾਲ ਚਿਤ ਲਾਇਆ ਕਰ, ਸੰਗਤ ਕਰੇਗਾ ਗੁਰਮੁਖਾਂ ਦੀ, ਫਿਰ ਤੇਰੇ ਵੀ ਮਨ ਨੂੰ ਕੁਝ ਕੁ ਸ਼ਾਂਤੀ ਆਵੇਗੀ, ਕੁਝ ਤਸੱਲੀ ਆਵੇਗੀ, ਕੁਝ ਰਸਤਾ ਮਿਲ ਜਾਵੇਗਾ ਭਗਤੀ ਭਾਵ ਦਾ, ਤੇਰਾ ਵੀ ਚਿੱਤ ਪਰਮਾਤਮਾ ਦੇ ਚਰਨਾਂ ਨਾਲ ਲੱਗਣ ਲੱਗ ਪਵੇਗਾ।
ਰਹਾਉ
ਬਸਰਾਮ ਦੇ ਕੇ ਕਿਰਪਾ ਕਰਦੇ ਹਨ ਜੀ।
ਨਾਮ ਨਿਧਾਨ ਧਿਆਈਐ ਮਸਤਕ ਹੋਵੇ ਭਾਗ,
ਚੰਗਾ ਮੱਥੇ ਦਾ ਭਾਗ ਹੋਵੇ ਤੇ ਸਾਧ ਸੰਗਤ ਫਿਰ ਨਾਮ ਜਪਿਆ ਜਾਂਦਾ। ਜੈਉਂ ਜਾਣ ਲਓ ਨਾਮ ਜਪਣਾ ਸ਼ੁਰੂ ਕਰੇ ਤੇ ਮੱਥੇ ਦਾ ਭਾਗ ਚੰਗਾ ਬਣ ਜਾਂਦਾ ਹੈ।
ਕਾਰਜ ਸਭ ਸਵਾਰੀ ਹੈ ਗੁਰ ਕੀ ਚਰਨੀ ਲਾਗ,
ਗੁਰੂ ਸਾਹਿਬ ਜੀ ਦੇ ਚਰਨ ਕਹਿੰਦੇ ਨੇ ਪਰਸ ਤੋਂ ਸਾਰੇ ਕਾਰਜ ਪਰਮਾਤਮਾ ਸਵਾਰ ਦੇਵੇਗਾ। ਦੁਨਿਆਵੀ ਕਾਰਜ ਤਾਂ ਗੁਰੂ ਸਾਹਿਬ ਕਿਰਪਾ ਕਰਦੇ, ਆਪਣਾ ਤਾਂ ਸਾਧ ਸੰਗਤ ਇੱਥੋਂ ਤੱਕ ਸਵਾਰਥ ਹੁੰਦਾ ਵੀ ਸਾਰੇ ਦੁਨੀਆਂ ਦੇ ਕੰਮ ਆਪਣੇ ਚੰਗੀ ਤਰ੍ਹਾਂ ਚੱਲਦੇ ਜਾਣ, ਪਰ ਕਹਿੰਦੇ ਅਸਲ ਵਿੱਚ ਸਭ ਤੋਂ ਵੱਡਾ ਕਾਰਜ ਹੈ ਜੀਵਨ ਦੀ ਸਫਲਤਾ ਦਾ, ਸਭ ਤੋਂ ਵੱਡਾ ਕੰਮ ਹੈ ਜੀਵਨ ਮੁਕਤੀ ਦਾ ਆਨੰਦ ਪ੍ਰਾਪਤ ਕਰਨਾ, ਸਭ ਤੋਂ ਵੱਡਾ ਕਾਰਜ ਹੈ ਜਨਮ ਤੇ ਮੌਤ ਤੋਂ ਬਚ ਜਾਣਾ, ਸਭ ਤੋਂ ਵੱਡਾ ਕਾਰਜ ਹੈ ਉਸ ਵਿਛੋੜੇ ਨੂੰ ਦੂਰ ਕਰਨਾ ਜਿਹੜਾ ਕਈਆਂ ਸਦੀਆਂ ਤੋਂ ਸਾਡਾ ਪਰਮਾਤਮਾ ਨਾਲ ਪਿਆ ਹੋਇਆ। ਕਹਿੰਦੇ ਨੇ ਇਹ ਵੀ ਕਾਰਜ ਤੇਰਾ ਪਰਮਾਤਮਾ ਸਵਾਰ ਦੇਵੇਗਾ। ਕਾਰਜ ਸਭ ਸਵਾਰੀ ਹੈ ਸਾਰੇ ਕੰਮ, ਗੁਰ ਕੀ ਚਰਨੀ ਲਾਗ, ਤੂੰ ਗੁਰੂ ਸਾਹਿਬ ਜੀ ਦੇ ਚਰਨੀ ਲੱਗ, ਉਹ ਪਰਮਾਤਮਾ ਤੇਰੇ ਸਾਰੇ ਕਾਰਜ ਸਵਾਰ ਦੇਵੇਗਾ।
ਹੋਮੇ ਰੋਗ ਭ੍ਰਮ ਕੱਟੀਐ ਨਾ ਆਵੇ ਨਾ ਜਾਗ,
ਮਹਾਰਾਜ ਦੇ ਚਰਨੀ ਲੱਗਣ ਕਰਕੇ ਤੇਰਾ ਹੋਮੇ ਦਾ ਰੋਗ ਕੱਟਿਆ ਜਾਵੇਗਾ, ਪੰਜ ਪ੍ਰਕਾਰ ਦਾ ਭਰਮ ਕੱਟਿਆ ਜਾਵੇਗਾ, ਫਿਰ ਨਾ ਤੂੰ ਆਵੇਂਗਾ ਨਾ ਜਾਵੇਂਗਾ, ਵਾਰ ਵਾਰ ਦਾ ਸੰਸਾਰ ਤੇ ਆਉਣਾ ਜਾਣਾ ਤੇਰਾ ਮਿਟੀ ਜਾਵੇਗਾ ਗੁਰੂ ਦੀ ਕਿਰਪਾ ਨਾਲ।
ਕਰ ਸੰਗਤ ਤੂੰ ਸਾਧਕੀ ਅਸਤ ਤੀਰਥ ਨਾਓ,
ਕਹਿੰਦੇ ਨੇ ਸਾਧੂ ਦੀ ਜਿਹੜੀ ਸੰਗਤ ਕਰਨੀ ਹੈ, ਸਤ ਸੰਗਤ ਵਿੱਚ ਆਣ ਕੇ ਬੈਠਣਾ, ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨੇ, ਸੰਗਤ ਕਰਨੀ, ਅੰਤਰ ਗੋਰਾ ਰਾਧਣਾ ਨੇਤਰੀ, ਅੰਤਰ ਗੋਰਾ ਰਾਧਣਾ ਜਿਹਵਾ ਜਪ ਗੁਰੂ ਨਾਉ, ਨੇਤਰੀ ਸਤਿਗੁਰ ਪੇਖਣਾ ਸਰਾਉਣੀ ਸੁਣਨਾ ਗੁਰੂ ਨਾਉ। ਇਹਨਾਂ ਚਾਰਾਂ ਹੀ ਨੁਕਤਿਆਂ ਦਾ ਸਾਧ ਸੰਗਤ ਬਹੁਤ ਮਹਾਤਮ ਹੈ ਕਿਸੇ ਸਿੱਖ ਦੀ ਜ਼ਿੰਦਗੀ ਵਿੱਚ। ਗੁਰੂ ਸਾਹਿਬ ਜੀ ਨੂੰ ਚੇਤੇ ਕਰਨਾ, ਰਸਨਾ ਨਾਲ ਪਰਮਾਤਮਾ ਦਾ ਨਾਮ ਜਪਣਾ, ਨੇਤਰਾਂ ਨਾਲ ਮਹਾਰਾਜ ਦੇ ਦਰਸ਼ਨ ਕਰਨੇ, ਇਹਦੇ ਨਾਲ ਹਾਜ਼ਰੀ ਦਰ ਤੇ ਲੱਗਦੀ ਹੈ। ਫਿਰ ਕੰਨਾਂ ਨਾਲ ਸਤਿਗੁਰੂ ਜੀ ਦੀ ਵਡਿਆਈ ਸਰਵਣ ਕਰਨੀ। ਕਰ ਸੰਗਤ ਤੋਂ ਸਾਧ ਕੀ, ਹੁਣ ਸੰਗਤ ਕਰਦੇ ਹਾਂ, ਇਹ ਚਾਰੇ ਹੀ ਕੰਮ ਸਾਧ ਸੰਗਤ ਹੁੰਦੇ ਜਾਣਗੇ। ਮਹਾਰਾਜ ਦੇ ਗੁਣ ਵੀ ਗਾਉਣ ਦਾ ਸਮਾਂ ਮਿਲੇਗਾ, ਨੇਤਰਾਂ ਨਾਲ ਸਤਿਗੁਰੂ ਜੀ ਦੇ ਦਰਸ਼ਨ ਵੀ ਹੋਣਗੇ, ਰੱਬ ਦੇ ਪਿਆਰਿਆਂ ਦੀ ਚਰਨ ਧੂੜੀ ਵੀ ਮੱਥੇ ਤੇ ਲੱਗੇਗੀ। ਇਉਂ ਸਾਧ ਸੰਗਤ ਆਨੰਦ ਵਾਲਾ ਸਮਾਂ ਬਣ ਜਾਏਗਾ ਸੰਗਤ ਵਿੱਚ ਆਉਣ ਕਰਕੇ। ਤਾਂ ਹਜ਼ੂਰ ਨੇ ਪ੍ਰੇਰਨਾ ਕੀਤੀ ਵਿਸ਼ੇਸ਼ ਕਰਕੇ, ਕਰ ਸੰਗਤ ਤੋਂ ਸਾਧ ਕੇ ਅੜਸੜ ਤੀਰਥ ਨਹਾਓ। ਕਹਿੰਦੇ ਅਠਾਠਾਂ ਤੀਰਥਾਂ ਤੇ ਨਹਾਉਣ ਦਾ ਫਲ ਤੈਨੂੰ ਸੰਗਤ ਵਿੱਚੋਂ ਪ੍ਰਾਪਤ ਹੋਵੇਗਾ। ਜੈਸੇ ਅੜਸੜ ਤੀਰਥ ਪਰਸ ਪੀਓ, ਜੋ ਵਿਚਾਰ ਚੜ੍ਹੇ ਉਹ ਕੈਲਾਸ਼ ਰਹੇ, ਉਹ ਭਾਈ ਗੁਰਦਾਸ ਜੀ ਦੇ ਬਚਨ। ਉਹ ਕਹਿੰਦੇ ਨੇ ਕੋਈ ਅਠਾਠਾਂ ਤੀਰਥਾਂ ਤੇ ਇਸ਼ਨਾਨ ਕਰ ਆਵੇ, ਚਾਰ ਯੁੱਗਾਂ ਤੱਕ ਕੈਲਾਸ਼ ਪਰਬਤ ਤੇ ਚੜ੍ਹਕੇ ਸਾਧ ਸੰਗਤ ਕੋਈ ਹੱਥ ਯੋਗ ਤਪ ਯੋਗ ਕਰਦਾ ਰਹੇ, ਪਰ ਦੂਸਰੇ ਬੰਨੇ ਸਾਧ ਸੰਗਤ ਕੋਈ ਗੁਰੂ ਕੀ ਸੰਗਤ ਕਰਨ ਵਾਲਾ ਹੋਵੇ, ਦੂਸਰੇ ਬੰਨੇ ਕੋਈ ਵਾਹਿਗੁਰੂ ਵਾਹਿਗੁਰੂ ਜਪਣ ਵਾਲਾ, ਕੋਈ ਮਹਾਰਾਜ ਦੀ ਵਡਿਆਈ ਕਰਨ ਸੁਣਨ ਵਾਲਾ, ਜੈਸੇ ਲੱਖ ਬਰਸ ਕੁਰਖੇਤਰ ਮੇ ਅਸਬੇਦ ਜਗ ਅਭੰਗ ਰਹੇ। ਕਹਿੰਦੇ ਦੂਸਰੇ ਇੱਕ ਬੰਨੇ ਕੋਈ ਲੱਖਾਂ ਸਾਲਾਂ ਤੱਕ ਕੁਰਖੇਤਰ ਦੀ ਧਰਤੀ ਉੱਤੇ ਅਸਮੇਧ ਜਗ ਕਰਦਾ ਰਹੇ, ਭਾਵ ਕਈ ਵਾਰੀ ਜਨਮ ਲੈ ਕੇ ਅਸਮੇਧ ਜਗ ਹੀ ਸਾਧ ਸੰਗਤ ਕਰੇ, ਜਗ ਕਰਦੇ ਦੀ ਉਮਰ ਬਤੀਤ ਹੋ ਜਾਏ ਫਿਰ ਜਨਮ ਲਵੇ ਫਿਰ ਜਗ ਕਰੇ, ਜਾਂ ਉਹ ਜਾਣੋ ਪਹਿਲੇ ਯੁੱਗਾਂ ਵਿੱਚ ਜਦੋਂ ਉਮਰ ਹੀ ਲੰਮੀ ਸੀ ਲੱਖਾਂ ਸਾਲ ਤੱਕ ਉੱਥੇ ਰਹਿ ਕੇ ਕਿਸੇ ਨੇ ਜਗ ਕੀਤੇ ਹੋਣ। ਜੈਸੇ ਕੋਟ ਬਰਸ ਤਪ ਉਰਧ ਮੁਖੀ ਬੈ ਸੰਤਰ ਮੇ ਤਨ ਦਾਹ ਦਿਓ, ਜਾਂ ਫਿਰ ਇੰਨੀ ਜ਼ਿਆਦਾ ਤਪੱਸਿਆ ਕੀਤੀ ਹੋਵੇ, ਕਰੋੜਾਂ ਬਰਸ ਸਾਧ ਸੰਗਤ ਉੱਪਰ ਨੂੰ ਮੂੰਹ ਕਰਕੇ ਜਾਂ ਉੱਪਰ ਪਹਾੜਾਂ ਦੀਆਂ ਚੋਟੀਆਂ ਤੇ ਜਾ ਕੇ ਬੜਾ ਤਾਪ ਕੀਤਾ ਹੋਵੇ, ਅਖੀਰ ਤੇ ਸਾਧ ਸੰਗਤ ਉਹਨੇ ਪੱਗ ਦਾ ਕੁੰਡ ਬਣਾ ਕੇ ਉਹਦੇ ਵਿੱਚ ਛਾਲ ਮਾਰ ਕੇ ਆਪਣੇ ਸਰੀਰ ਦੀ ਅਹੁਤੀ ਵੀ ਦੇ ਦਿੱਤੀ ਹੋਵੇ, ਉਹਨੇ ਅੰਮ੍ਰਿਤ ਨਾਮ ਵਿਸ਼ੇਸ਼ ਕੀਤੀ ਜਿਨ ਏਕ ਵਾਰ ਸ੍ਰੀ ਵਾਹਿਗੁਰੂ ਕਹਿਓ। ਭਾਈ ਗੁਰਦਾਸ ਜੀ ਦੇ ਬਚਨ ਕਹਿੰਦੇ ਨੇ ਇੰਨੀ ਵਿਸ਼ੇਸ਼ਤਾ ਪਰਮਾਤਮਾ ਦੇ ਨਾਮ ਵਿੱਚ ਹੈ ਕਿ ਉਸ ਨਾਮ ਦੀ ਦਾਤ ਸਾਧ ਸੰਗਤ ਸੰਗਤ ਵਿੱਚੋਂ ਮਿਲਦੀ, ਸਾਰੇ ਸ਼ੁਭ ਗੁਣ ਸੰਗਤ ਵਿੱਚੋਂ ਪ੍ਰਾਪਤ ਹੁੰਦੇ ਹਨ। ਮਹਾਰਾਜ ਦਾ ਬਚਨ ਉਹ ਕਹਿੰਦੇ ਕਰ ਸੰਗਤ ਤੂੰ ਸਾਧ ਕੇ ਅੜਸੜ ਤੀਰਥ ਨਹਾਓ, ਅਠਾਠਾਂ ਤੀਰਥਾਂ ਤੇ ਇਸ਼ਨਾਨ ਕਰਨ ਦਾ ਫਲ, ਜਗ ਕਰਨ ਦਾ ਫਲ, ਤਪੱਸਿਆ ਕਰਨ ਦਾ ਫਲ, ਹੱਥ ਯੋਗ ਕਰਨ ਦਾ ਫਲ ਤੈਨੂੰ ਸੰਗਤ ਕੀਤਿਆਂ ਹੀ ਪ੍ਰਾਪਤ ਹੋਵੇਗਾ, ਇਸ ਕਰਕੇ ਸੰਗਤ ਕਰਿਆ ਕਰ। ਤੂੰ
ਜੀਉ ਪ੍ਰਾਣ ਮਨ ਤਨ ਹਰੇ ਤਾਜਾ ਇਹੋ ਸਵਾਉ।
ਕਹਿੰਦੇ ਨੇ ਤੇਰੀ ਜਿੰਦ, ਤੇਰੇ ਪ੍ਰਾਣ, ਤੇਰਾ ਮਨ, ਤੇਰਾ ਤਨ ਸਭ ਕੁਝ ਹਰਿਆ ਭਰਿਆ ਹੋ ਜਾਵੇਗਾ ਜਦੋਂ ਤੂੰ ਅਸਲ ਵਿੱਚ ਲਾਹਾ ਲੈਣਾ ਸ਼ੁਰੂ ਕਰ ਦੇਵੇਂਗਾ। ਸੱਚਾ ਇਹੋ ਸਵਾਉ, ਸਵਾਉ ਸਵਾਰਥ ਕਹਿੰਦੇ ਲਾਭ, ਲਾਭ ਤੇ ਅਸਲ ਵਿੱਚ ਸੱਚਾ ਇਹੀ ਹੈ ਪਰਮਾਤਮਾ ਦਾ ਨਾਮ ਜਪਣਾ। ਤੂੰ ਨਾਮ ਜਪੇਗਾ ਤੇਰਾ ਮਨ ਤਨ ਹਰਿਆ ਹੋਵੇਗਾ, ਤੇਰੀ ਜਿੰਦ ਦਾ ਆਸਰਾ ਬਣ ਜਾਵੇਗਾ ਉਹ ਨਾਮ ਫਿਰ ਪਰਮਾਤਮਾ ਦਾ।
ਅਚਨ ਲੈ ਬਡਾਈਆਂ ਦਰਗ ਹੈ ਪਾਵੇ ਥਾਉ।
ਇੱਥੇ ਵੀ ਕਹਿੰਦੇ ਤੈਨੂੰ ਵਡਿਆਈ ਮਿਲੇਗੀ, ਇਸ ਲੋਕ ਵਿੱਚ ਵੀ ਲੋਕ ਤੇਰਾ ਸਤਿਕਾਰ ਕਰਨਗੇ, ਸਨਮਾਨ ਕਰਨਗੇ, ਦੁਨੀਆਂ ਤੈਨੂੰ ਚੰਗਾ ਆਖੇਗੀ, ਇੱਥੇ ਮਾਣ ਤੈਨੂੰ ਮਿਲੇਗਾ, ਇੱਥੇ ਮਿਲੇ ਵਡਾਈਆਂ। ਬਹੁਤੀ ਗੱਲ ਤੇ ਸਾਧ ਸੰਗਤ ਇੱਥੇ ਵਡਿਆਈ ਲੈਣ ਦੀ ਹੁੰਦੀ ਨਾ, ਪਹਿਲਾਂ ਬੰਦੇ ਦੇ ਮਨ 'ਚ ਇੱਛਾ ਲੱਗਦੀ ਹੈ ਭਈ ਚਾਰ ਪੈਸੇ ਕੋਲ ਜਮ੍ਹਾਂ ਹੋ ਜਾਣ ਸਾਧ ਸੰਗਤ, ਉਵੇਂ ਤਾਂ ਮਹਾਰਾਜ ਕਹਿੰਦੇ ਨੇ ਇੱਛਾ ਸਾਧ ਸੰਗਤ ਥੋੜ੍ਹਾ ਜਿਹਾ ਜਦੋਂ ਜਵਾਨੀ ਲੰਘਣ ਲੱਗਦੀ ਉਦੋਂ ਜ਼ਿਆਦਾ ਪਰਬਤ ਹੋ ਜਾਂਦੀ। ਸਤਵੈ ਸਾਂਝ ਕੀਆ ਘਰ ਵਾਸ, ਅਠਵੈ ਕ੍ਰੋਧ ਹੋਆ ਤਨ ਨਾਸ। ਕਹਿੰਦੇ ਨੇ ਉਦੋਂ ਕਹਿੰਦਾ ਹੁਣ ਪੈਸੇ ਇਕੱਠੇ ਕਰਨੇ, ਕੁਝ ਨਾ ਕੁਝ ਬਣਾ ਲਈਏ, ਬਹੁਤ ਮਨ ਵਿੱਚ ਪ੍ਰਬਲ ਇੱਛਾ ਕਹਿੰਦੇ ਜਾਗਦੀ ਫਿਰ ਮਾਇਆ ਇਕੱਠੀ ਕਰਨ ਦੀ। ਫਿਰ ਇਕੱਠੀ ਕਰਦਾ, ਫਿਰ ਯਤਨ ਕਰਦਾ, ਜਿਵੇਂ ਮਰਜ਼ੀ ਇਹਦੇ ਵਿੱਚ ਵਾਧਾ ਹੋਵੇ, ਜਦੋਂ ਨਹੀਂ ਵਾਧਾ ਹੁੰਦਾ ਸਾਧ ਸੰਗਤ ਫਿਰ ਕਹਿੰਦੇ ਨੇ ਕ੍ਰੋਧ ਕਰਦਾ, ਫਿਰ ਗੁੱਸੇ ਵਿੱਚ ਆਉਂਦਾ, ਫਿਰ ਆਪਣੇ ਹੱਥ ਮਰੋੜਦਾ, ਆਪਣੇ ਆਪ 'ਤੇ ਖਿਜੀ ਜਾਂਦਾ। ਫਿਰ ਜਦੋਂ ਜੇ ਚਾਰ ਪੈਸੇ ਇਕੱਠੇ ਹੋ ਵੀ ਜਾਣ, ਮੰਨ ਲਿਆ ਕਿਸੇ ਨਾ ਕਿਸੇ ਤਰ੍ਹਾਂ ਧਰਮ ਦੀ ਕਿਰਤ ਵਿੱਚੋਂ ਜਾਂ ਹੇਰਾ ਫੇਰੀ ਕਰਕੇ, ਜਦੋਂ ਥੋੜ੍ਹੀ ਜਿਹੀ ਮਾਇਆ ਇਕੱਠੀ ਹੋਈ, ਫਿਰ ਦੂਜੀ ਇੱਛਾ ਪ੍ਰਬਲ ਹੁੰਦੀ ਹੈ, ਉਹ ਹੁੰਦੀ ਸਾਧ ਸੰਗਤ ਫਿਰ ਵਡਿਆਈ ਦੀ। ਪਹਿਲਾਂ ਧਨ ਵੀ ਲੱਗਦੀ ਸਾਰਿਆਂ ਨੂੰ, ਫਿਰ ਮਾਣ ਵਡਿਆਈ ਦੀ ਜਾਗਦੀ, ਹੁਣ ਪੈਸੇ ਤਾਂ ਚਾਰ ਹੋ ਗਏ, ਹੁਣ ਬੰਦੇ ਨਹੀਂ ਚਾਰ ਜਾਣਦੇ, ਹੁਣ ਕੋਈ ਚਾਰ ਬੰਦਿਆਂ ਵਿੱਚ ਵੀ ਮਾਣ ਸਤਿਕਾਰ ਬਣੇ, ਲੋਕਾਂ ਨੂੰ ਪਤਾ ਲੱਗੇ ਮੈਂ ਵੀ ਕੁਝ ਹਾਂ, ਫਿਰ ਸਾਧ ਸੰਗਤ ਇਹ ਇੱਛਾ ਜਾਗੇਗੀ। ਫਿਰ ਵਡਿਆਈ ਵਾਸਤੇ ਤੁਰਿਆ ਫਿਰਦਾ, ਕਦੀ ਕਿਸੇ ਦੇ ਕੋਈ ਵੱਡੇ ਬੰਦਿਆਂ ਦੇ ਮਗਰ ਮਗਰ ਤੁਰਿਆ ਫਿਰਦਾ, ਫੋਟੋਆਂ ਖਿਚਵਾਉਣ ਨੂੰ, ਕਿਸੇ ਚੰਗੇ ਬੰਦੇ ਨਾਲ ਆ ਜਾਏ ਮੇਰੀ ਤਸਵੀਰ, ਚਾਰ ਬੰਦੇ ਵੇਖਣ, ਵਡਿਆਈ ਦੀ ਇੱਛਾ ਹੁੰਦੀ ਫਿਰ ਸਾਧ ਸੰਗਤ। ਪਰ ਮਹਾਰਾਜ ਕਹਿੰਦੇ ਜੇ ਤੂੰ ਪਰਮਾਤਮਾ ਦਾ ਨਾਮ ਜਪੇ ਨਾ, ਜਿਹੜਾ ਅਸਲੀ ਲਾਭ ਹੈ ਉਹਦੇ ਨਾਲ, ਫਿਰ ਤੈਨੂੰ ਲੋਕਾਂ ਦੀ ਚਾਪਲੂਸੀ ਕਰਨ ਦੀ ਲੋੜ ਨਹੀਂ। ਇੱਥੇ ਮਿਲੇ ਵਡਿਆਈਆਂ, ਇੱਥੇ ਵੀ ਤੈਨੂੰ ਵਡਿਆਈ ਮਿਲੇਗੀ, ਮਾਣ ਇੱਜ਼ਤ ਮਿਲੇਗਾ। ਜਿੰਨੀ ਦੇਰ ਸਰੀਰ ਕਰਕੇ ਸੰਸਾਰ ਵਿੱਚ ਦਰਗਹਿ ਪਾਵੈ ਥਾਓ, ਤੇ ਦਰਗਾਹ ਵਿੱਚ ਵੀ ਤੈਨੂੰ ਚੰਗਾ ਟਿਕਾਣਾ ਮਿਲੇਗਾ। ਰੇ ਰੇ ਦਰਗਹਿ ਕਹੇ ਨਾ ਕਹੋ, ਆਓ ਬੈਠ ਆਦਰ ਸੁਭ ਦੇਊ। ਕਹਿੰਦੇ ਉੱਥੇ ਵੀ ਤੈਨੂੰ ਆਦਰ ਮਾਣ ਮਿਲੇਗਾ, ਇੱਥੇ ਸੰਸਾਰ ਵਿੱਚ ਵੀ ਤੈਨੂੰ ਵਡਿਆਈ ਮਿਲੇਗੀ। ਪਰ ਪਰਮਾਤਮਾ ਦਾ ਨਾਮ ਜਪਿਆ ਕਰ, ਸਭ ਵਡਿਆਈਆਂ ਨਾਮ ਵਿੱਚ। ਕਹਿੰਦੇ ਨੇ ਸਾਰੀਆਂ ਵਡਿਆਈਆਂ ਤੇ ਪਰਮਾਤਮਾ ਦੇ ਨਾਮ ਵਿੱਚ ਨੇ। ਤੂੰ ਨਾਮ ਜਪ, ਇਸ ਲੋਕ ਤੇ ਇੱਥੇ ਦੁਨੀਆਂ ਤੇ ਵੀ ਵਡਿਆਈ, ਦਰਗਾਹ ਵਿੱਚ ਵੀ ਤੈਨੂੰ ਚੰਗਾ ਥਾਂ ਮਿਲੇਗਾ।
ਕਰੇ ਚੜਾਏ ਆਪ ਪ੍ਰਭ ਸਭ ਕੁਛ ਸਹੀ ਹਾਥ।
ਸੋ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਸਾਰੇ ਕਾਰਜਾਂ ਨੂੰ ਕਰਨ ਵਾਲਾ, ਉਸੇ ਦੇ ਹੱਥ ਵਿੱਚ ਹੀ ਇਹ ਕਲਾ, ਉਸੇ ਦੇ ਹੱਥ ਵਿੱਚ ਹੀ ਸਾਧ ਸੰਗਤ ਇਹ ਸ਼ਕਤੀ ਧਾਰਨ ਕੀਤੀ ਹੋਈ ਹੈ। ਤੇ ਜਿਹੜਾ ਸਾਰੇ ਕਾਰਜਾਂ ਨੂੰ ਕਰਨ ਵਾਲਾ ਜਿਹੜਾ ਸਮਰੱਥ ਹੈ, ਉਹਦਾ ਨਾਮ ਜਪੇ, ਇੱਥੇ ਵਡਿਆਈ ਮਿਲੇਗੀ, ਅੱਗੇ ਚੰਗਾ ਟਿਕਾਣਾ ਮਿਲ ਜਾਵੇਗਾ।
ਮਾਰਾ ਪੇ ਜੀਵਾਲ ਦਾ ਅੰਤਰ ਬਾਹਰ ਸਾਥ।
ਉਹ ਪਰਮੇਸ਼ਰ ਹੀ ਸਾਧ ਸੰਗਤ ਮਾਰਦਾ ਤੇ ਉਹ ਜਵਾਲਦਾ, ਭਾਵ ਜਨਮ ਉਹਦੀ ਆਗਿਆ ਚ ਹੁੰਦਾ, ਮੌਤ ਹੀ ਉਹਦੇ ਹੁਕਮ ਵਿੱਚ ਹੀ ਹੁੰਦੀ ਹੈ। ਉਹਦੀ ਮਰਜ਼ੀ ਤੋਂ ਬਿਨਾਂ ਮਾਰ ਕੋਈ ਨਹੀਂ ਸਕਦਾ, ਉਹਦੇ ਹੁਕਮ ਤੋਂ ਬਿਨਾਂ ਬੰਦਾ ਜਨਮ ਨਹੀਂ ਲੈਂਦਾ। ਜਿਸ ਕਾ ਸਾਸ ਨਾ ਕੱਢ ਤੇ ਆਪ, ਤਿਸ ਕੋ ਰਾਖਤ ਦੇਕਰ ਹਾਥ। ਜਿਸਦੇ ਸਾਹ ਸਾਹ ਸੰਗਤ ਰੱਬ ਨਹੀਂ ਨਾ ਕੱਢਣੇ ਚਾਹੁੰਦਾ, ਹੱਥ ਦੇ ਕੇ ਉਹਦੀ ਰੱਖਿਆ ਕਰਦਾ, ਭਾਵੇਂ ਲੱਖਾਂ ਯਤਨ ਕੋਈ ਕਰ ਲਏ, ਨਹੀਂ ਮੌਤ ਆਉਂਦੀ। ਤੇ ਜਿਹਨੂੰ ਸਾਧ ਸੰਗਤ ਉਹ ਆਪ ਮਾਰਨਾ ਚਾਹੁੰਦਾ ਹੈ, ਉਹ ਭਾਵੇਂ ਲੱਖਾਂ ਯਤਨ ਕਰ ਲਏ, ਬਚ ਨਹੀਂ ਸਕਦਾ। ਬਹੁਤ ਯਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਜ ਚਤੁਰ ਦਿਸ ਹੈ। ਪੰਜਵੇਂ ਪਾਤਸ਼ਾਹ ਜੀ ਬਚਨ ਕਰਦੇ, ਕਹਿੰਦੇ ਨੇ ਰਾਜੇ ਪ੍ਰੀਤ ਨੂੰ ਪਤਾ ਲੱਗ ਹੀ ਗਿਆ ਸੀ ਨਾ ਮੌਤ ਆ ਜਾਣੀ ਹੈ, ਤੇ ਬਚਣ ਦੇ ਕਿੰਨੇ ਉਹਨੇ ਯਤਨ ਕੀਤੇ। ਕਿੱਡਾ ਬਲਵਾਨ ਸੀ, ਪਰਉਪਕਾਰੀ ਵੀ ਸੀ, ਰਾਜਾ ਸੀ, ਫੌਜਾਂ ਦਾ ਮਾਲਕ ਸੀ, ਧਨ ਦੌਲਤ ਦੀ ਕਮੀ ਨਹੀਂ, ਯਤਨ ਵੀ ਪੂਰਾ ਕੀਤਾ। ਇਹ ਨਹੀਂ ਕਿ ਯਤਨ ਕੀਤਾ ਨਹੀਂ, ਬਚਣ ਦਾ ਯਤਨ ਕੀਤਾ, ਮੌਤ ਟਲ ਜਾਵੇ, ਨਹੀਂ ਟਲੀ। ਐਨ ਆਪਣੇ ਸਮੇਂ ਤੇ ਸਾਧ ਸੰਗਤ ਆਈ, ਪਾਣੀ ਵਿੱਚ ਸ਼ੀਸ਼ੇ ਦਾ ਘਰ ਬਣਾ ਕੇ ਬੈਠਾ ਰਿਹਾ, ਧਾਰਮਿਕ ਗ੍ਰੰਥਾਂ ਦੀ ਕਥਾ ਵੀ ਸੁਣਨੀ ਸ਼ੁਰੂ ਕਰ ਦਿੱਤੀ, ਆਲੇ ਦੁਆਲੇ ਪਹਿਰਾ ਵੀ ਲਾ ਦਿੱਤਾ, ਅੰਦਰ ਆਉਣਾ ਸਾਰਿਆਂ ਦਾ ਮਨਾ ਕਰ ਦਿੱਤਾ। ਪਰ ਫਿਰ ਕਿਹੜੀ ਸਾਧ ਸੰਗਤ ਮੌਤ ਨਾ ਆਈ, ਫਿਰ ਵੀ ਮਰਨਾ ਪਿਆ, ਕਿਉਂਕਿ ਜਦੋਂ ਪਰਮਾਤਮਾ ਨੇ ਕਿਸੇ ਦੇ ਨਾਂ ਦਾ ਫਰਮਾਨ ਜਾਰੀ ਕਰ ਦਿੱਤਾ, ਫਿਰ ਨਹੀਂ ਸਾਧ ਸੰਗਤ ਤੋਂ ਟਲਦਾ। ਮਾਰਨਾ ਉਸੇ ਨੇ ਹੈ ਤੇ ਜਵਾਉਂਦਾ ਵੀ ਉਹ ਆਪ ਹੀ ਹੈ। ਆਪੇ ਮਾਰ ਜੀ ਵਾਲਦਾ ਅੰਤਰ ਬਾਹਰ ਸਾਥ, ਕਹਿੰਦੇ ਨੇ ਅੰਦਰ ਬਾਹਰ ਸੂਖਮ ਤੇ ਸਸੂਲ ਰੂਪ ਵਿੱਚ, ਤੇਰੇ ਸਰੀਰ ਦੇ ਅੰਦਰ, ਤੇਰੇ ਹਿਰਦੇ ਵਿੱਚ ਤੇ ਤੇਰੇ ਸਰੀਰ ਤੋਂ ਬਾਹਰ ਕੁਦਰਤ ਵਿੱਚ ਵੀ ਉਹ ਅਕਾਲ ਪੁਰਖ ਵਾਹਿਗੁਰੂ ਆਪ ਵਸਿਆ, ਆਪ ਹੀ ਮਾਰਨ ਵਾਲਾ, ਆਪ ਹੀ ਜਵਾਉਣ ਵਾਲਾ ਹੈ ਉਹ।
ਨਾਨਕ ਪ੍ਰਭ ਸੁਨ ਨਾਦਤੀ ਸਰਬ ਕਥਾ ਕੇ ਨਾਥ।
ਕਹਿੰਦੇ ਨੇ ਉਸਦੀ ਸ਼ਰਨ ਵਿੱਚ ਆ, ਜਿਹੜਾ ਸਾਰਿਆਂ ਦੇ ਹਿਰਦਿਆਂ ਦਾ ਮਾਲਕ ਹੈ, ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲਾ। ਨਾਨਕ ਪ੍ਰਭ ਸ਼ਰਨਾਗਤੀ, ਸ਼ਰਨਾਗਤੀ ਹੁੰਦਾ ਸ਼ਰਨ ਆਗਤੀ, ਸ਼ਰਨ ਵਿੱਚ ਆ ਜਾਣਾ, ਉਸ ਪਰਮਾਤਮਾ ਦੀ ਸ਼ਰਨ ਵਿੱਚ ਆ ਜਾ, ਤੂੰ ਤੇਰਾ ਭਲਾ ਹੋਵੇਗਾ।
ਸ੍ਰੀ ਰਾਗ ਮਹੱਲਾ ਪੰਜਵਾਂ।
ਅਗਲੇ ਸ਼ਬਦ ਵਿੱਚ ਸਾਧ ਸੰਗਤ ਕਿਰਪਾ ਕਰਦੇ ਹਨ ਮਹਾਰਾਜ ਸੱਚੇ ਪਾਤਸ਼ਾਹ ਜੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਕਿਰਪਾ ਕੀਤੀ ਹੈ। ਇਸ ਤੋਂ ਅਗਲੇ ਸ਼ਬਦ ਵਿੱਚ ਜਿਵੇਂ ਮਹਾਰਾਜ ਕਿਰਪਾ ਕਰਦੇ ਹਨ, ਕਿਉਂਕਿ ਪੰਜਵੇਂ ਪਾਤਸ਼ਾਹ ਜੀ ਦੇ ਸਾਧ ਸੰਗਤ ਸ੍ਰੀ ਰਾਗ ਵਿੱਚ ਪਾਵਨ ਪੁੱਤਰ ਸ਼ਬਦ ਚੱਲਦੇ ਹਨ। ਮਹਾਰਾਜ ਜੀ ਦੇ ਸ਼ਬਦ ਦਾ ਤੱਤ ਸਿਧਾਂਤ ਹੈ ਭਾਈ, ਪੈਦਾ ਕਰਨ ਵਾਲਾ ਉਹ ਪਰਮਾਤਮਾ, ਮਾਰਨ ਵਾਲਾ ਉਹ ਪਰਮਾਤਮਾ, ਜਿੰਦ ਦੇਣ ਵਾਲਾ ਉਹ ਪਰਮਾਤਮਾ, ਅੰਗ ਪ੍ਰਤੰਗ ਦੇਣ ਵਾਲਾ ਉਹ ਪਰਮਾਤਮਾ, ਇੱਥੇ ਵਡਿਆਈ ਦੇਣ ਵਾਲਾ ਅਕਾਲ ਪੁਰਖ ਵਾਹਿਗੁਰੂ, ਪਰਲੋਕ ਵਿੱਚ ਰੱਖਿਆ ਕਰਨ ਵਾਲਾ, ਚੰਗਾ ਟਿਕਾਣਾ ਬਖਸ਼ਣ ਵਾਲਾ ਉਹ ਪਰਮੇਸ਼ਰ ਹੈ। ਇਸ ਕਰਕੇ ਭਾਈ ਉਸੇ ਦਾ ਕਿਉਂ ਜਾਪ ਜਪਿਆ ਕਰ।
ਸ੍ਰੀ ਰਾਗ ਮਹੱਲਾ ਪੰਜਵਾਂ। ਮਨ ਤਨ ਧਨ ਜਨ ਪ੍ਰਭ ਦੀਆ ਰੱਖਿਆ ਸਹਿਜ ਸਵਾਰ।
ਉਸ ਅਕਾਲ ਪੁਰਖ ਵਾਹਿਗੁਰੂ ਨੇ ਮਾਨ ਦਿੱਤਾ, ਤਨ ਦਿੱਤਾ, ਧਨ ਦਿੱਤਾ, ਤੇ ਉਹਨੇ ਫਿਰ ਸਾਧ ਸੰਗਤ ਰੱਖਿਆ ਕੀਤੀ, ਸਵਾਰ ਕੇ ਸਾਡੇ ਸਰੀਰ ਨੂੰ ਪ੍ਰਾਣ ਦੇ ਕੇ ਤੇ ਰੱਖਿਆ ਕਰਨ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੈ ਜੀ।
ਸਰਬ ਕਲਾ ਕਰ ਸਾਟਿਆ ਅੰਤਰ ਜੋਤ ਪਾਰ।
ਸਰਬ ਕਲਾ ਕਰ ਥਾਪਿਆ, ਸਾਰੀ ਸ਼ਕਤੀ ਤੇ ਉਸੇ ਦੀ ਹੈ ਨਾ। ਸਰੀਰ ਦੀ ਸਥਾਪਨਾ, ਸੰਸਾਰ ਦੀ ਸਥਾਪਨਾ ਕਰਨੀ ਇਹ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਨਹੀਂ ਕੋਈ ਕਰ ਸਕਦਾ। ਅੰਤਰ ਜੋਤ ਅਪਾਰ, ਫਿਰ ਸਾਰਿਆਂ ਵਿੱਚ ਜੋਤ ਉਸ ਪਰਮਾਤਮਾ ਦੀ ਹੈ, ਸਾਰਿਆਂ ਵਿੱਚ ਆਸਰਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੈ ਜੀ।
ਸਦਾ ਸਦਾ ਤਵ ਸਿਮਰੀ ਹੈ ਅੰਤਰ ਰੱਖਿਓ ਧਾਰ,
ਸਦਾ ਵਾਸਤੇ ਉਸ ਪਰਮਾਤਮਾ ਦਾ ਸਿਮਰਨ ਕਰਿਆ ਕਰੋ ਗੁਰਮੁਖੋ। ਅੰਦਰ ਉਸ ਪਰਮਾਤਮਾ ਦੇ ਨਾਮ ਨੂੰ, ਉਹਦੀ ਕਲਾ ਨੂੰ ਧਾਰਨ ਕਰਨਾ। ਧਾਰਨ ਕਰਨ ਦਾ ਅਰਥ ਹੈ ਸਾਧ ਸੰਗਤ ਟਿਕਾਉਣਾ। ਜਦੋਂ ਆਪਾਂ ਯਤਨ ਕਰਾਂਗੇ, ਸਤ ਸੰਗੀ ਬਣਾਂਗੇ, ਕਥਾ ਕੀਰਤਨ ਵਿੱਚ ਹਾਜ਼ਰੀ ਭਰਾਂਗੇ, ਗੁਰੂ ਕੀ ਬਾਣੀ ਦਾ ਨਿਤਨੇਮ ਕਰਾਂਗੇ, ਭਰੋਸਾ ਮਹਾਰਾਜ ਦੇ ਚਰਨਾਂ 'ਤੇ ਰੱਖਾਂਗੇ ਸਿਰਫ, ਅਤੇ ਜ਼ਰੂਰ ਅੰਦਰ ਸਾਧ ਸੰਗਤੋਂ ਟਿਕਾਣਾ ਕਰਦਾ। ਹਾਂ, ਕਈ ਵਾਰ ਬੰਦਾ ਕੁਝ ਕੌਤਕਾਂ ਦੀ ਉਡੀਕ ਕਰਦਾ ਰਹਿੰਦਾ ਵੀ ਅੰਦਰ ਨਾਮ ਵਸੇ, ਅਤੇ ਸ਼ਾਇਦ ਪਤਾ ਨਹੀਂ ਕੋਈ ਵੱਖਰੀ ਤਰ੍ਹਾਂ ਦਾ ਕੌਤਕ ਸਾਧ ਸੰਗਤ ਵਾਪਰ ਜਾਵੇਗਾ, ਫਿਰ ਪਤਾ ਲੱਗੇਗਾ ਅੰਦਰ ਨਾਮ ਵਸ ਗਿਆ। ਨਹੀਂ, ਨਾਮ ਸੁੱਤੇ ਸਿੱਧ ਸਾਧ ਸੰਗਤ ਹੈ ਹੀ ਹੈ ਅੰਦਰ ਆਪਣੇ, ਬਾਹਰਲੇ ਨਾਮ ਨਾਲ ਉਹਦੀ ਤਾਰ ਜੋੜਨੀ, ਸਤਸੰਗੀ ਬਣ ਕੇ ਇੱਕ ਸਬਕ ਬਣਾ ਲੈਣਾ ਕਥਾ ਕੀਰਤਨ ਨੂੰ, ਗੁਰੂ ਸਾਹਿਬ ਜੀ ਦੇ ਬਚਨਾਂ ਨੂੰ, ਅੰਦਰ ਨਾਮ ਜ਼ਰੂਰ ਵਸੇਗਾ। ਕਹਿੰਦੇ ਨੇ ਉਹ ਤੇਰੇ ਅੰਦਰ ਹੈ ਨਾਮ, ਉਸੇ ਨੂੰ ਪ੍ਰਗਟ ਕਰਨਾ, ਇਸ ਕਰਕੇ ਸਤਸੰਗੀ ਬਣ, ਸਦਾ ਵਾਸਤੇ ਪਰਮਾਤਮਾ ਦਾ ਸਿਮਰਨ ਕਰਦਾ ਰਿਹਾ ਕਰ। ਤੂੰ
ਮੇਰੇ ਮਨ ਹਰ ਦਿਨ ਅਵਰਨਾ ਤੋਏ,
ਇਹ ਮੇਰਾ ਮਨ ਆ, ਪਰਮਾਤਮਾ ਤੋਂ ਬਿਨਾਂ ਤੇ ਹੋਰ ਕੋਈ ਹੈ ਹੀ ਨਹੀਂ ਜਿਸ ਦੀ ਪੂਜਾ ਕੀਤੀ ਜਾਵੇ, ਜਿਸ ਅੱਗੇ ਆਪਣੇ ਦਿਲ ਦੀ ਵੇਦਨਾ ਪ੍ਰਗਟ ਕੀਤੀ ਜਾਵੇ, ਜਿਸ ਅੱਗੇ ਜਾ ਕੇ ਬੇਨਤੀਆਂ ਕਰਨੀਆਂ ਨੇ, ਜਿਸ ਨੂੰ ਦੁੱਖਾਂ ਦੀ ਨਿਵਿਰਤੀ ਦੀ ਅਰਦਾਸ ਕਹਿ ਕੇ ਸੁਣਾਈਏ। ਕਹਿੰਦੇ ਹੋਰ ਕੋਈ ਹੋਵੇ ਤਾਂ ਕਰੀਏ ਨਾ, ਹੈ ਹੀ ਨਹੀਂ ਮੇਰਾ ਮਨ, ਉਹਦੇ ਤੋਂ ਬਿਨਾਂ ਤਾਂ ਹੋਰ ਕੋਈ।
ਪ੍ਰਭ ਸੁਣਨਾ ਹੀ ਸਦਾ ਰਹੋ, ਦੁੱਖ ਨਾ ਵਿਆਪੈ ਕੋਈ,
ਪ੍ਰਭੂ ਦੀ ਸ਼ਰਨ ਵਿੱਚ ਪਿਆਰਿਆ ਕਰ ਸਦਾ ਵਾਸਤੇ, ਸਦਾ ਹੀ ਪਰਮਾਤਮਾ ਦੀ ਸ਼ਰਨ ਵਿੱਚ ਰਹਿਣਾ, ਦੁੱਖ ਨਾ ਵਿਆਪੈ ਕੋਈ, ਫਿਰ ਕੋਈ ਦੁੱਖ ਨਹੀਂ ਤੈਨੂੰ ਆਣ ਕੇ ਲੱਗੇਗਾ, ਕੋਈ ਦੁੱਖ ਨਹੀਂ ਤੈਨੂੰ ਵਿਆਪੇਗਾ। ਕਿੰਨੀ ਤਰ੍ਹਾਂ ਦੇ ਦੁੱਖ ਨੇ, ਸਾਧ ਸੰਗਤ ਮਹਾਰਾਜ ਨੇ ਗਿਣਤੀ ਕੀਤੀ, ਕੁਝ ਵਿਦਵਾਨਾਂ ਨੇ ਗਿਣੇ ਨੇ, ਸਾਰੇ ਦੁੱਖਾਂ ਤੋਂ ਤੈਨੂੰ ਨਜਾਤ ਮਿਲ ਜਾਵੇਗੀ, ਸਾਰੇ ਦੁੱਖਾਂ ਤੋਂ ਛੁਟਕਾਰਾ ਹੋ ਜਾਵੇਗਾ।
ਰਹਾਉ
ਬਸਰਾਮ ਦੇ ਕੇ ਕਿਰਪਾ ਕਰਦੇ ਹਨ ਪੰਜਵੇਂ ਪਾਤਸ਼ਾਹ ਜੀ।
ਰਤਨ ਪਦਾਰਥ ਮਾਨਕਾ ਕੋਈ ਨਾ ਰੂਪਾ ਖਾਕ,
ਹਜ਼ੂਰ ਕਹਿੰਦੇ ਨੇ ਕਿਸੇ ਦੇ ਕੋਲ ਰਤਨ ਹੋਣ ਬਹੁਤ ਜ਼ਿਆਦੇ, ਇਸੇ ਤਰ੍ਹਾਂ ਬਹੁਤ ਜ਼ਿਆਦਾ ਪਦਾਰਥ ਹੋਣ, ਕਮੀ ਨਾ ਕੋਈ ਹੋਵੇ, ਮਾਨਕ ਵੀ ਹੋਣ, ਸੋਨਾ ਵੀ ਹੋਵੇ, ਚਾਂਦੀ ਵੀ ਹੋਵੇ, ਪਰ ਕਹਿੰਦੇ ਸਾਰਾ ਕੁਝ ਸਮਝ ਲਓ ਖਾਕ ਦੀ ਨਹੀਂ ਆਈ ਹੈ, ਮਿੱਟੀ ਵਰਗਾ ਹੀ ਹੈ, ਮਿੱਟੀ ਤੋਂ ਵੱਧ ਇਹਦੀ ਕੋਈ ਕੀਮਤ ਨਹੀਂ ਗਿਆਨੀਆਂ ਦੀ ਨਜ਼ਰ ਵਿੱਚ, ਆਤਮ ਗਿਆਨੀਆਂ ਦੀ। ਰਤਨ ਪਦਾਰਥ ਮਾਨਕਾ ਸੋਇਨਾ ਰੂਪਾ, ਰੂਪਾ ਚਾਂਦੀ ਨੂੰ ਕਹਿੰਦੇ ਨੇ, ਸੋਇਨਾ ਸੋਨੇ ਨੂੰ, ਤੇ ਰਤਨ ਤੇ ਮਾਨਕ ਸਾਧ ਸੰਗਤ ਇਹ ਕੀਮਤੀ ਧਾਤਾਂ ਨੇ ਪੱਥਰ। ਰਤਨ ਪਦਾਰਥ ਮਾਨਕਾ ਸੋਇਨਾ ਰੂਪਾ ਖਾਕ, ਕਹਿੰਦੇ ਨੇ ਬਸ ਖਾਕ ਤੋਂ ਵੱਧ ਇਹਨਾਂ ਦੀ ਕੋਈ ਹੋਰ ਕੀਮਤ ਨਹੀਂ, ਭਾਵੇਂ ਕਿਸੇ ਕੋਲ ਹੀਰੇ ਨੇ, ਰਤਨ ਨੇ, ਜਵਾਹਰਾਤ ਨੇ, ਲਾਲ ਨੇ, ਸੋਨਾ ਹੈ, ਚਾਂਦੀ ਹੈ, ਮਿੱਟੀ ਤੋਂ ਵੱਧ ਮਹਾਰਾਜ ਕਹਿੰਦੇ ਨੇ ਦੱਸ ਕੀ ਇਹਨਾਂ ਦਾ ਮੁੱਲ।
ਮਾਦਕਤਾ ਸੁੱਤ ਬੰਦ ਪਾ ਕੂੜੇ ਸੰਦੇ ਸਾਕ,
ਕਹਿੰਦੇ ਨੇ ਮਾਤਾ ਪਿਤਾ ਪੁੱਤਰ ਤੇ ਬਾਕੀ ਜਿੰਨੇ ਸੰਬੰਧੀ ਨੇ ਸਭ ਝੂਠੇ ਹੀ ਸਾਕ ਨੇ, ਝੂਠੇ ਹੀ ਪਦਾਰਥ ਨੇ, ਝੂਠੀ ਧਨ ਦੌਲਤ ਹੈ ਦੁਨੀਆਂ ਦੀ, ਸਭ ਕੁਝ ਮਿੱਟੀ ਹੋਣ ਵਾਲਾ ਹੈ, ਅਖੀਰ ਸਭ ਕੁਝ ਨਾਸ ਹੋਵੇਗਾ। ਅਖੀਰ ਸਾਧ ਸੰਗਤ ਇਹ ਖੇਹ ਦੀ ਮੋਠੀ ਹੈ ਇੱਕ, ਭਾਵੇਂ ਹੀਰੇ ਜਵਾਹਰਾਤ ਨੇ, ਭਾਵੇਂ ਸੋਨਾ ਚਾਂਦੀ, ਮਹਾਰਾਜ ਕਹਿੰਦੇ ਨੇ ਇਹਨੇ ਸਾਰੇ ਇਹਨੇ ਮਿੱਟੀ ਹੋਣਾ। ਇਸੇ ਤਰ੍ਹਾਂ ਹੀ ਜਿਵੇਂ ਇਹ ਝੂਠੇ ਨੇ ਮਿੱਟੀ ਹੋਣ ਵਾਲੇ, ਇਸੇ ਤਰ੍ਹਾਂ ਦੁਨੀਆਂ ਦੇ ਸੰਬੰਧ ਨੇ ਸਾਰੇ, ਮਾਤ ਪਿਤਾ ਸੁੱਤ ਬੰਧ ਪਾ, ਮਾਤਾ ਪਿਤਾ ਪੁੱਤਰ ਤੇ ਜਿੰਨੇ ਸੰਬੰਧੀ ਨੇ ਕੂੜੇ ਸਭੇ ਸਾਕ। ਹਜ਼ੂਰ ਕਹਿੰਦੇ ਕੋਈ ਅੰਤ ਨੂੰ ਸਾਥ ਦੇਣ ਵਾਲਾ ਹੈ, ਕੋਈ ਮਰੇ ਨਾ ਮੋਇਆ ਨਾਲੇ, ਕੋਈ ਨਹੀਂ ਸਾਥ ਦੇਵੇਗਾ, ਸਭ ਇਹ ਸਾਕਾ ਜੀਰੀਆਂ ਸੰਸਾਰ ਦੀਆਂ ਝੂਠੀਆਂ ਹਨ।
ਜਨ ਕੀਤਾ ਤੁਸੇ ਨਾ ਜਾਣੇ, ਮਨਮੁਖ ਪਾਸ ਨਾ ਪਾਤ,
ਜਿਸ ਪਰਮਾਤਮਾ ਨੇ ਪੈਦਾ ਕੀਤਾ ਤੈਨੂੰ, ਸੰਸਾਰ ਨੂੰ ਬਣਾਇਆ ਜਾਂ ਸਾਰਾ ਕੁਝ ਤੂੰ ਗਿਣ ਗਿਣ ਕੇ ਆਪਣਾ ਜਿਹੜਾ ਸਮਝਦਾ ਹੈ, ਜਿਸ ਪਰਮਾਤਮਾ ਨੇ ਬਣਾਇਆ ਉਹਨੂੰ ਕਿਉਂ ਨਹੀਂ ਜਾਣਦਾ? ਜਿਨ ਕੀਤਾ ਤਿਸੇ ਨਾ ਜਾਣੇ, ਮਨਮੁਖ ਪਾਸ ਨਾ ਪਾਤ, ਪਾਸ ਪਸ਼ੂ ਨੂੰ ਕਹਿੰਦੇ, ਕਹਿੰਦੇ ਅਪਵਿੱਤਰ ਹੈ ਪਸ਼ੂਆਂ ਦੀ ਤਰ੍ਹਾਂ ਇਹ ਮਨਮੁਖ ਬੰਦਾ, ਜਿਸ ਪਰਮਾਤਮਾ ਨੇ ਇਹਨੂੰ ਪੈਦਾ ਕੀਤਾ, ਇੰਨੇ ਪਦਾਰਥ ਦਿੱਤੇ, ਉਸ ਪਰਮਾਤਮਾ ਨੂੰ ਨਹੀਂ ਜਾਣਦਾ। ਜਿਨ ਕੀਤਾ ਕਿਸੇ ਨਾ ਜਾਣਈ, ਉਹਨੂੰ ਜਾਣਨਾ ਹੁੰਦਾ ਸਾਧ ਸੰਗਤ, ਉਹਦੇ ਨਾਲ ਪਛਾਣ ਬਣਾਉਣੀ, ਪਛਾਣ ਤੋਂ ਬਾਅਦ ਆਪਾਂ ਕਿਸੇ ਨੂੰ ਜਾਣਦੇ ਹਾਂ ਨਾ, ਜਾਂ ਜਾਣ ਪਛਾਣ ਇਕੱਠਾ ਹੀ ਤੁਸੀਂ ਵਰਤ ਲਓ। ਕਹਿੰਦੇ ਜੇ ਪਰਮਾਤਮਾ ਨਾਲ ਜਾਣ ਪਛਾਣ ਤੇਰੀ ਨਹੀਂ ਬਣੀ ਤੇ ਫਿਰ ਤੂੰ ਮਨਮੁਖ ਹੈ, ਪਸ਼ੂਆਂ ਦੀ ਤਰ੍ਹਾਂ ਪਵਿੱਤਰ ਹੈ, ਆਪਣੇ ਆਪ ਨੂੰ ਜਾਣ ਲੈ ਤੂੰ।
ਅੰਤਰ ਬਾਹਰ ਰਵ ਰਹਿਆ ਤਿਸਨੋ ਜਾਣ ਦੂਰ।
ਉਹ ਅਕਾਲ ਪੁਰਖ ਕਹਿੰਦੇ ਅੰਦਰ ਬਾਹਰ ਤੇਰੇ ਨਾਲ ਸਦਾ ਹੀ ਆ ਪਰਿਪੂਰਨ ਸਾਰਿਆਂ ਥਾਵਾਂ ਤੇ, ਪਰ ਤੂੰ ਉਹਨੂੰ ਭੁੱਲਿਆ ਹੋਇਆ ਦੂਰ ਜਾਣੀ ਬੈਠਾ। ਉਹਨੂੰ ਦੂਰ ਜਾਣ ਦਾ ਜਿਹੜਾ ਸਭ ਤੋਂ ਨੇੜੇ ਹੈ, ਤੇ ਜਿਹੜੇ ਅਸਲ ਵਿੱਚ ਦੂਰ ਨੇ ਉਹਨਾਂ ਨੂੰ ਆਪਣੇ ਜਾਣ ਕੇ ਨੇੜੇ ਸਮਝੀ ਬੈਠਾ ਤੂੰ। ਸਭ ਤੋਂ ਨੇੜੇ ਦਾ ਸਾਕ ਮਾਤਾ ਪਿਤਾ ਪੁੱਤਰ ਤੇ ਭਰਾ ਸੰਬੰਧੀ ਨੇ ਜਿਹੜੇ ਤੇਰੇ। ਹਜ਼ੂਰ ਕਹਿੰਦੇ ਕੂੜੇ ਸਭੇ ਸਾਕ, ਇਹ ਤੇ ਝੂਠ ਹੈ ਸਾਰਾ ਕੁਝ। ਝੂਠੀ ਸਾਧ ਸੰਗਤ ਇਹਨਾਂ ਨਾਲ ਸਾਡੀ ਪ੍ਰੀਤ, ਝੂਠਾ ਹੀ ਪੰਜਵੇਂ ਪਾਤਸ਼ਾਹ ਕਹਿੰਦੇ ਭਾਈ ਤੇਰਾ ਇਹਨਾਂ ਨਾਲ ਸੰਬੰਧ ਹੈ। ਅਸਲ ਵਿੱਚ ਸਭ ਤੋਂ ਨੇੜੇ ਤੇਰੇ ਪਰਮਾਤਮਾ ਹੀ ਹੈ, ਕਿਉਂਕਿ ਉਹ ਤੇਰੇ ਅੰਦਰ ਹੈ, ਫਕੀਰੀ ਤੇਰੇ ਸਰੀਰ ਤੱਕ ਰਹਿ। ਰਿਸ਼ਤੇਦਾਰੀਆਂ ਦਾ ਸੰਬੰਧ ਜਿਹੜਾ ਤੇਰਾ, ਇਹ ਤੇਰੇ ਸਰੀਰ ਤੱਕ ਰਹਿ। ਜਦੋਂ ਤੱਕ ਤੇਰਾ ਸਰੀਰ, ਉਦੋਂ ਤੱਕ ਸੰਬੰਧੀ ਤੇਰੇ ਨੇ, ਉਦੋਂ ਬਾਅਦ ਕੋਈ ਕਿਸੇ ਦਾ ਨਹੀਂ। ਪਰ ਪਰਮਾਤਮਾ ਕਹਿੰਦੇ ਤੇਰੇ ਸਰੀਰ ਦੇ ਅੰਦਰ ਹੈ, ਤੇ ਸਰੀਰ ਤੋਂ ਬਾਅਦ ਵੀ ਇਹਦੇ ਨਾਲ ਤੇਰਾ ਸੰਬੰਧ ਬਣਿਆ ਰਹੇਗਾ, ਜੇ ਹੁਣ ਕੁਝ ਨਾਤਾ ਜੋੜ ਲਵੇਂ ਤੇ। ਪਰ ਉਹਨੂੰ ਤੂੰ ਦੂਰ ਜਾਣ ਲਿਆ, ਅੰਤਰ ਬਾਹਰ ਰਾਧਾ ਹੈ ਤਿਸ ਨੂੰ ਜਾਣਿਆ ਦੂਰ। ਮਹਾਰਾਜ ਕਹਿੰਦੇ ਜਿਹੜਾ ਨੇੜੇ ਸੀ ਉਸ ਪਰਮਾਤਮਾ ਨੂੰ ਤੂੰ ਦੂਰ ਜਾਣਿਆ ਹੈ।
ਰਾਖ ਲਿਓ ਪ੍ਰਭ ਕਰਨ ਹਾਰ ਜੀ ਜੰਤ ਕਰ ਦਿਆ।
ਕਹਿੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਰੱਖੋ, ਤ੍ਰਿਸ਼ਨਾ ਲਾਗੀ ਰਾਜ ਰਹਿ ਅੰਤਰ ਹਉਮੈ ਕੂਰ। ਕਹਿੰਦੇ ਨੇ ਤ੍ਰਿਸ਼ਨਾ ਵਿੱਚ ਅਸੀਂ ਫਸੇ ਪਏ, ਤੁਸੀਂ ਰੱਖਣ ਵਾਲੇ, ਤੁਸੀਂ ਬਚਾਉਣ ਵਾਲੇ ਹੋ, ਸਾਡੇ ਅੰਦਰ ਹਉਮੈ ਹੈ। ਇਹ ਸਾਰੇ ਮਹਾਰਾਜ ਸੱਚੇ ਪਾਤਸ਼ਾਹ ਝੂਠੇ ਪਦਾਰਥਾਂ ਨਾਲ ਝੂਠੇ ਹੀ ਸਾਡੇ ਨੇਹ ਲੱਗ ਗਏ ਹਨ, ਤੁਸੀਂ ਕਿਰਪਾ ਕਰਕੇ ਬਚਾਓ ਜੀ।
ਪੜਦੀ ਨਾਮ ਬਿਹੋਣੀਆਂ ਆਵੇ ਵੰਜੇਪੁਰ।
ਜਿਹੜੇ ਪਰਮਾਤਮਾ ਦੀ ਪ੍ਰੇਮਾ ਭਗਤੀ ਤੋਂ ਤੇ ਨਾਮ ਤੋਂ ਖਾਲੀ ਹਨ, ਭਗਤੀ ਨਾਮ ਵਿਹੋਣਿਆ ਵਿਹੋਣਿਆ ਕਹਿੰਦੇ ਨੇ ਖਾਲੀ, ਕਿਸੇ ਦੇ ਅੰਦਰ ਕੋਈ ਪ੍ਰੇਮਾ ਭਗਤੀ ਦੀ ਕਿਣਗ ਨਹੀਂ ਫੁੱਟੀ, ਕੋਈ ਸਾਧ ਸੰਗਤ ਨਾਮ ਜਪਣ ਦਾ ਉਦਮ ਨਹੀਂ ਕਰਦਾ। ਜਿਹੜੇ ਖਾਲੀ ਹਨ ਆਵੇ ਵੰਜੇ ਪੂਰ, ਕਹਿੰਦੇ ਨੇ ਪੂਰਾਂ ਦੇ ਪੂਰ ਭਰੇ ਹੀ ਆਉਂਦੇ ਆ ਕੇ ਲੋਕਾਂ ਦੇ, ਤੇ ਭਰੇ ਹੀ ਤੁਰੇ ਜਾਂਦੇ ਹਨ ਸੰਸਾਰ ਤੋਂ ਮਨਮੁਖ ਸਾਗਤ ਪੁਰਸ਼ਾਂ ਦੇ, ਜਿਹੜੇ ਨਾਮ ਤੋਂ ਪ੍ਰੇਮਾ ਭਗਤੀ ਤੋਂ ਖਾਲੀ ਹਨ ਜੀ।
ਰਾਖ ਲਿਓ ਪ੍ਰਭ ਕਰਨ ਹਾਰ ਜੀ ਜੰਤ ਕਰ ਦਿਆ।
ਜੀ ਜੰਤ ਸੂਖਮ ਤੇ ਸਥੂਲ ਨੂੰ ਕਹਿੰਦੇ ਆ, ਜੰਤ ਸੂਖਮ ਤੇ ਜੀਵ ਸਥੂਲ। ਕਹਿੰਦੇ ਸਭ ਸੂਖਮ ਤੇ ਸਥੂਲ ਜੀਵ ਜੰਤਾਂ ਤੇ ਦਇਆ ਕਰਨ ਵਾਲੇ ਹੇ ਅਕਾਲ ਪੁਰਖ ਵਾਹਿਗੁਰੂ, ਕਿਰਪਾ ਕਰਕੇ ਸਾਨੂੰ ਤੁਸੀਂ ਰੱਖ ਲਵੋ। ਇਹ ਜਿਹੜੇ ਮਨਮੁੱਖਾਂ ਦੇ ਪੂਰ ਭਰੇ ਆਉਂਦੇ ਤੇ ਤੁਰੇ ਜਾਂਦੇ ਨੇ ਪ੍ਰੇਮਾ ਭਗਤੀ ਤੋਂ ਬਿਨਾਂ, ਨਾਮ ਤੋਂ ਖਾਲੀ ਹੋਣ ਕਰਕੇ, ਮਹਾਰਾਜ ਤੁਸੀਂ ਕਿਰਪਾ ਕਰਕੇ ਰੱਖਿਆ ਕਰੋ, ਇਹਨਾਂ ਤੋਂ ਬਚਾਓ। ਰੱਬ ਦੇ ਪ੍ਰੇਮੀਆਂ ਦੀ ਤੇਰੇ ਦਰੋਂ ਬਖਸ਼ਿਆ ਹੋਇਆਂ ਦੀ ਸੰਗਤ ਬਖਸ਼ ਕੇ ਪ੍ਰੇਮਾ ਭਗਤੀ ਵਾਲੇ ਰਸਤੇ ਤੇ ਚੱਲਣ ਦਾ ਬਲ ਬਖਸ਼ੋ ਸਾਨੂੰ ਜੀ।
ਬਿਨ ਪ੍ਰਭ ਕੋਈ ਨਾ ਰੱਖਣ ਹਾਰ ਮਹਾਂਦਗਦ ਜਾਮਾ ਭਇਆ।
ਬਿਨਾਂ ਪ੍ਰਮਾਤਮਾ ਤੋਂ ਕੋਈ ਬਚਾਉਣ ਵਾਲਾ ਰੱਖਣ ਵਾਲਾ ਨਹੀਂ, ਬਿਨ ਪ੍ਰਭ ਕੋਈ ਨਾ ਰੱਖਣ ਹਾਰ। ਮਹਾਰਾਜ ਕਹਿੰਦੇ ਕੋਈ ਵੀ ਨਹੀਂ ਹੈ ਰੱਖ ਸਕਦਾ, ਕਿਸ ਤੋਂ ਨਹੀਂ ਰੱਖ ਸਕਦਾ। ਮਹਾਂ ਬਿਗਤ ਜਮ ਭਇਆ, ਬਿਗਤ ਹੁੰਦਾ ਸਾਧ ਸੰਗਤ ਔਖਾ ਦੁਖਦਾਈ, ਕਹਿੰਦੇ ਨੇ ਵੱਡਾ ਦੁੱਖ ਦੇਣ ਵਾਲਾ ਜਿਹੜਾ ਜਮ ਹੈ ਉਹ ਪਿੱਛੇ ਲੱਗਾ ਫਿਰਦਾ ਤੇਰੇ, ਤੇ ਪਰਮਾਤਮਾ ਤੋਂ ਬਿਨਾਂ, ਪ੍ਰਭੂ ਤੋਂ ਬਿਨਾਂ ਤੈਨੂੰ ਕੋਈ ਬਚਾ ਨਹੀਂ ਸਕਦਾ, ਕੋਈ ਰੱਖਿਆ ਨਹੀਂ ਤੇਰੀ ਕਰ ਸਕਦਾ ਹੈ।
ਨਾਨਕ ਨਾਮ ਨਾ ਵਿਸਰਾ ਕਰ ਆਪਣੀ ਹਰ ਮਾਇਆ।
ਕਹਿੰਦੇ ਨੇ ਹੁਣ ਮਹਾਰਾਜ ਸਾਡੀ ਇਹ ਬੇਨਤੀ ਪ੍ਰਵਾਨ ਕਰੋ, ਆਪਣੀ ਕਿਰਪਾ ਕਰੋ, ਮਾਇਆ ਨਾਮ ਸਾਧ ਸੰਗਤ ਕਿਰਪਾ ਦਾ, ਕਿਰਪਾ ਕਰੋ ਮਹਾਰਾਜ, ਨਾਮ ਨਾ ਤੁਹਾਡਾ ਵਿਸਰੇ। ਨਾਨਕ ਨਾਮ ਨਾ ਵਿਸਰੋ ਮਹਾਰਾਜ, ਨਾਮ ਵਿਸਰੇ ਨਾ ਸਾਨੂੰ, ਭੁੱਲੇ ਨਾ ਨਾਮ, ਐਸੀ ਸਾਡੇ ਉੱਤੇ ਕਿਰਪਾ ਕਰੋ, ਮਿਹਰ ਕਰੋ ਜੀ।
ਸ੍ਰੀ ਰਾਗ ਮਹਲਾ ਪੰਜਵਾਂ ਸਰਨ ਪਏ ਪ੍ਰਭ ਆਪਣੇ ਗੁਰੂ ਹੋਆ ਕਿਰਪਾਲ।
ਅਗਲੇ ਸ਼ਬਦ ਵਿੱਚ ਪੰਜਵੇਂ ਪਾਤਸ਼ਾਹ ਮਿਹਰਾਂ ਕਰਦੇ ਹਨ, ਜਿਹਨਾਂ ਉੱਤੇ ਸਾਧ ਸੰਗਤ ਗੁਰੂ ਨੇ ਕਿਰਪਾ ਕੀਤੀ, ਉਹ ਪਰਮਾਤਮਾ ਨੂੰ ਆਪਣਾ ਜਾਣ ਕੇ ਉਹਦੀ ਸ਼ਰਨ ਵਿੱਚ ਪੈਂਦੇ ਹਨ, ਅਥਵਾ ਜਿਹਨਾਂ ਉੱਤੇ ਪਰਮਾਤਮਾ ਨੇ ਕਿਰਪਾ ਕੀਤੀ ਉਹਨਾਂ ਦੇ ਮੱਥੇ ਦਾ ਚੰਗਾ ਲੇਖ ਲਿਖਿਆ, ਉਹ ਗੁਰੂ ਸਾਹਿਬ ਨੂੰ ਆਪਣਾ ਜਾਣ ਕੇ ਗੁਰੂ ਦੀ ਸ਼ਰਨ ਵਿੱਚ ਆਣ ਕੇ ਪੈਂਦੇ ਹਨ ਜੀ।
ਸਤਿਗੁਰ ਕੈ ਉਪਦੇਸ਼ੀਐ ਬਿਨ ਸੈ ਸਰਬ ਜੰਜਾਲ।
ਗੁਰੂ ਸਾਹਿਬ ਦੇ ਉਪਦੇਸ਼ ਨੂੰ ਧਾਰਨ ਕਰਨ ਕਰਕੇ, ਸੁਣਨ ਕਰਕੇ, ਮੰਨਣ ਕਰਕੇ, ਸਾਰੇ ਜੰਜਾਲ, ਸਾਰੇ ਫਿਕਰ, ਸਾਰੀ ਚਿੰਤਾ, ਸਾਰੇ ਧੰਦੇ ਜਿਨ੍ਹਾਂ ਕਰਕੇ ਰੱਬ ਭੁੱਲਿਆ ਫਿਰਦਾ, ਕਹਿੰਦੇ ਨੇ ਬਿਨਸ ਜਾਂਦੇ ਨਾਸ ਹੁੰਦੇ ਹਨ। ਫਿਕਰਾਂ ਦਾ, ਚਿੰਤਾ ਦਾ, ਝੋਰਿਆਂ ਦਾ, ਸੰਸਿਆਂ ਦਾ ਖਾਤਮਾ ਹੋ ਜਾਂਦਾ ਹੈ ਗੁਰੂ ਦਾ ਉਪਦੇਸ਼ ਸੁਣਨ ਕਰਕੇ ਜੀ।
ਅੰਦਰ ਲੱਗਾ ਰਾਮ ਨਾਮ ਅੰਮ੍ਰਿਤ ਨਗਰ ਨਿਹਾਲ।
ਕਹਿੰਦੇ ਨੇ ਅੰਦਰ ਫਿਰ ਪਰਮਾਤਮਾ ਦੇ ਨਾਮ ਦੀ ਸਾਧ ਸੰਗਤ ਰਾਉ ਚੱਲ ਪੈਂਦੀ ਹੈ। ਪਰਮਾਤਮਾ ਦਾ ਨਾਮ ਅੰਦਰ ਐਉਂ ਜਾਣੋ ਪ੍ਰਗਟ ਹੁੰਦਾ ਹੈ, ਸਾਕਸ਼ਾਤ ਹੁੰਦਾ ਹੈ। ਅੰਮ੍ਰਿਤ ਨਦਰ ਨਿਹਾਲ ਅਕਾਲ ਪੁਰਖ ਵਾਹਿਗੁਰੂ ਜਦੋਂ ਮੇਹਰ ਦੀ ਨਜ਼ਰ ਨਾਲ ਤੱਕਦਾ ਜਾਂ ਜਦੋਂ ਗੁਰੂ ਸਾਹਿਬ ਸਾਧ ਸੰਗਤ ਕਿਰਪਾ ਦੇਸੀ ਨਾਲ ਸਿੱਖ ਵੱਲੇ ਵੇਖਦੇ ਨੇ, ਅੰਮ੍ਰਿਤ ਕਹਿੰਦੇ ਨੇ ਮ੍ਰਿਤੂ ਤੋਂ ਰਹਿਤ ਕਰ ਦਿੰਦੇ, ਮੌਤ ਦਾ ਭੈ ਲਾ ਦਿੰਦੇ ਨੇ, ਫਿਰ ਮੌਤ ਨੂੰ ਸਾਧ ਸੰਗਤ ਗੁਰੂ ਕਾ ਸਿੱਖ ਮਖੌਲਾਂ ਕਰਨ ਲੱਗ ਪੈਂਦਾ, ਜਨਮ ਮਰਨ ਦੇ ਭੈ ਤੋਂ ਰਹਿਤ ਹੋ ਜਾਂਦਾ ਹੈ, ਅੰਦਰ ਪਰਮਾਤਮਾ ਦਾ ਨਾਮ ਚੱਲਣ ਲੱਗ ਪੈਂਦਾ ਹੈ ਜੀ।
ਮਨ ਮੇਰੇ ਸਤਿਗੁਰ ਸੇਵਾ ਸਾਰ,
ਇਹ ਮੇਰਾ ਮਨ ਸਤਿਗੁਰੂ ਦੀ ਸੇਵਾ ਕਰਿਆ ਕਰ, ਇਹ ਸਾਰਿਆਂ ਤੋਂ ਸ਼੍ਰੋਮਣੀ ਹੈ। ਸੇਵਾ ਸੰਭਾਲ ਕਰ ਆਪਣੇ ਗੁਰੂ ਦੀ, ਗੁਰੂ ਦੇ ਦਰ ਦੀ, ਗੁਰੂ ਦੀਆਂ ਸੰਗਤਾਂ ਦੀ।
ਕਰੇ ਦਇਆ ਪ੍ਰਭ ਆਪਣੀ,
ਉਹ ਦਇਆ ਕਰਨ ਵਾਲਾ ਜਿਹੜਾ ਪ੍ਰਮਾਤਮਾ, ਇੱਕ ਪਲ ਵਾਸਤੇ ਵੀ ਭਲਾ ਤੈਨੂੰ ਕਿਉਂ ਭੁੱਲਦਾ। ਇੱਕ ਨਿਮਖ ਨਾ ਮਨੋ ਵਿਸਾਰ, ਨਿਮਖ ਕਹਿੰਦੇ ਨੇ ਸਾਧ ਸੰਗਤ ਅੱਖ ਖੋਲ ਕੇ ਬੰਦ ਕਰਨ ਜਿੰਨੇ ਸਮੇਂ ਨੂੰ, ਜਿੰਨੇ ਕੁ ਚਿਰ ਚ ਆਪਾਂ ਅੱਖ ਝਪਕ ਲੈਂਦੇ ਉਹਨੂੰ ਨਿਮਖ ਦਾ ਸਮਾਂ ਵਿਦਵਾਨਾਂ ਨੇ ਆਖਿਆ। ਕਹਿੰਦੇ ਇੰਨੀ ਦੇਰ ਵੀ ਤੈਨੂੰ ਪ੍ਰਮਾਤਮਾ ਭੁੱਲੇ ਨਾ, ਇੰਨੀ ਦੇਰ ਵਿੱਚ ਸਾਧ ਸੰਗਤ ਬਹੁਤ ਕੁੱਝ ਹੋ ਜਾਂਦਾ। ਭਾਈ ਗੁਰਦਾਸ ਜੀ ਨੇ ਲਿਖਿਆ, ਉਹ ਕਹਿੰਦੇ ਨੇ ਪਲਕ ਦ੍ਰਿਸ਼ਟ ਵਿੱਚ ਸਭ ਦਿਖ ਲਾਈ, ਇੰਨੀ ਦੇਰ ਵਿੱਚ ਅੱਖ ਖੋਲ ਕੇ ਬੰਦ ਕਰਨ ਦੇ ਸਮੇਂ ਵਿੱਚ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਸਾਧ ਸੰਗਤ ਬਗਦਾਦ ਦੇ ਪੀਰ ਦੇ ਲੜਕੇ ਨੂੰ ਮਹਾਰਾਜ ਨੇ ਵਿਖਾਲ ਦਿੱਤੇ ਸਨ। ਇੰਨਾ ਸਮਾਂ ਵੀ ਵਿਅਰਥ ਭਲਾ ਕਿਉਂ ਜਾਵੇ, ਹਰ ਜਾਪਦਿਆਂ ਖਿਣ ਢਿੱਲਣਾ ਕੀ ਜਾਈ ਮੇਰੀ ਜਿੰਦੜੀ ਕੇ, ਮਤ ਕੇ ਜਾਪੈ ਸਾਹੋ ਆਵੇ ਕਿ ਨਾ ਆਵੇ ਰਾਮ। ਇੱਕ ਖਿਣ ਦਾ ਸਮਾਂ, ਇੱਕ ਨਿਮਖ ਮਾਤਰ ਵੀ ਕਹਿੰਦੇ ਨੇ ਕਦੀ ਨਾ ਭੁੱਲੇ। ਕਰੇ ਦਇਆ ਪ੍ਰਭ ਆਪਣੀ, ਇੱਕ ਨਿਮਖ ਨਾ ਮਨੋ ਵਿਸਾਰ, ਜਿਹਨਾਂ ਉੱਤੇ ਪ੍ਰਮਾਤਮਾ ਦਇਆ ਕਰਦਾ ਨਿਮਖ ਮਾਤਰ ਵੀ ਉਹਨਾਂ ਨੂੰ ਰੱਬ ਭੁੱਲਦਾ ਨਹੀਂ ਹੈ ਜੀ। ਰਾਮ ਦੇ ਕੇ ਕਿਰਪਾ ਕਰਦੇ ਹਨ ਪੰਜਵੇਂ ਪਾਤਸ਼ਾਹ।
ਹੁਣ ਗੋਬਿੰਦ ਨਿਤ ਗਾਵੀਐ ਅਵਗਣ ਕੱਟਣ ਹਾਰ,
ਉਹ ਅਕਾਲ ਪੁਰਖ ਵਾਹਿਗੁਰੂ ਸਾਰੇ ਅਵਗਣਾਂ ਨੂੰ ਸਾਧ ਸੰਗਤ ਕੱਟ ਦਿੰਦਾ, ਦੂਰ ਕਰ ਦਿੰਦਾ ਅੰਦਰੋਂ। ਪਰ ਜੇ ਉਹਦੇ ਗੁਣ ਗਾਏ ਜਾਣ ਤਾਂ ਫਿਰ ਉਹ ਅਵਗਣਾਂ ਦੀ ਸਾਧ ਸੰਗਤ ਵਿਚਾਰ ਨਹੀਂ ਕਰਦਾ, ਅਵਗੁਣ ਸਾਰੇ ਦੂਰ ਕਰ ਦਿੰਦਾ। ਗੁਣ ਗੋਬਿੰਦ ਨਿਤ ਗਾਵੀਐ, ਪਰ ਨਿਤਾ ਪ੍ਰਤੀ ਗੁਰੂ ਦੇ ਗੁਣ ਗਾਉਣੇ ਪੈਣਗੇ। ਗੋਬਿੰਦ ਕਹਿੰਦੇ ਪ੍ਰਿਥਵੀ ਦੀ ਪਾਲਣਾ ਕਰਨ ਵਾਲੇ ਨੇ, ਤੇ ਉਹਦੇ ਗੁਣ ਗਾਉਣੇ ਨੇ, ਪਰ ਰੋਜ਼ ਗਾਉਣੇ ਰੋਜ਼। ਨਿਤ ਦਾ ਅਰਥ ਹੈ ਸਾਧ ਸੰਗਤ, ਨਿਤਾ ਪ੍ਰਤੀ ਨਿਤ ਨਵੇਂ ਸੂਰਜ ਬਿਨਾਂ ਨਾਜੇ ਤੋਂ। ਉਸ ਅਕਾਲ ਪੁਰਖ ਵਾਹਿਗੁਰੂ ਦੇ ਨਿਤਾ ਪ੍ਰਤੀ ਗੁਣ ਗਾਵਿਆ ਕਰੋ, ਫਿਰ ਕੀ ਹੋਵੇਗਾ, ਅਵਗੁਣ ਕੱਟਣ ਹਾਰ, ਉਹ ਅਵਗੁਣਾਂ ਨੂੰ ਕੱਟ ਦਿੰਦਾ ਹੈ। ਅਵਗੁਣ ਕੱਟੇਗਾ ਤੇ ਸਾਧ ਸੰਗਤ ਫਿਰ ਗੁਣ ਹੀ ਬਾਕੀ ਰਹਿਣਗੇ। ਸਾਂਝ ਕੀ ਜੇ ਗੁਣ ਹੈ ਤੇਰੀ, ਸਾਧ ਅਵਗੁਣ ਚੱਲੀ ਹੈ। ਪਰ ਕਹਿੰਦੇ ਨੇ ਸਾਂਝ ਤੇ ਉਹਦੇ ਨਾਲ ਗੁਣਾਂ ਨਾਲ ਹੀ ਪੈਣੀ ਹੈ ਨਾ, ਸ਼ੁਭ ਗੁਣ ਸਾਡੇ ਵਿੱਚ ਹੋਣਗੇ ਤੇ ਤਾਂ ਹੀ ਪਰਮਾਤਮਾ ਨਾਲ ਪਛਾਣ ਬਣੇਗੀ। ਤੇ ਜੇ ਅਵਗੁਣਾਂ ਦਾ ਹੀ ਭਰਿਆ ਫਿਰ ਸਾਧ ਸੰਗਤ ਰੱਬ ਨੂੰ ਕਿੱਥੇ ਚੇਤੇ ਕਰੇਗਾ। ਅਵਗੁਣ ਸਾਰੇ ਕੱਟੇ ਜਾਣਗੇ, ਮਹਾਰਾਜ ਸ਼ੁਭ ਗੁਣ ਬਖਸ਼ ਦੇਣਗੇ। ਪਰ ਦਿਨੇ ਰਾਤ ਰੋਜ਼ ਨਿਤਾ ਪ੍ਰਤੀ ਬਿਨਾਂ ਨਾਜੇ ਤੋਂ ਪਰਮਾਤਮਾ ਦੇ ਗੁਣ ਗਾਵਿਆ ਕਰ। ਤੂੰ
ਬਿਨ ਹਰ ਨਾਮ ਨਾ ਸੁਖ ਹੋਏ ਕਰ ਜਿੱਥੇ ਵਸਥਾਰ,
ਕਰ ਜਿੱਥੇ ਵਸਥਾਰ, ਜਿੱਥੇ ਦਾ ਅਰਥ ਹੈ ਵੇਖੇ ਤੇ ਵਸਥਾਰ, ਬਹੁਤ ਲੰਮੇ ਚੌੜੇ ਕਰਮ ਕਾਂਡ ਕਰਕੇ ਵੇਖ ਲਏ, ਬੜੇ ਯਤਨ ਕੀਤੇ, ਪਰਮਾਤਮਾ ਦੇ ਨਾਮ ਤੋਂ ਬਿਨਾਂ ਕਿਤਿਓਂ ਸੁਖ ਪ੍ਰਾਪਤ ਨਹੀਂ ਹੋਇਆ। ਕਰ ਜਿੱਥੇ ਵਸਥਾਰ, ਜਿੱਥੇ ਦਾ ਅਰਥ ਵੇਖ ਲਏ ਹੈ ਕਰਕੇ, ਵਿਸਾਰ ਬਹੁਤ ਯਤਨ ਕਰਕੇ ਵੇਖ ਲਏ। ਬਿਨ ਹਰ ਨਾਮ ਨਾਲ ਸੁੱਖ ਹੋਏ, ਬਿਨਾਂ ਪਰਮਾਤਮਾ ਦੇ ਨਾਮ ਤੋਂ ਨਹੀਂ ਕਹਿੰਦੇ ਸੁੱਖ ਮਿਲਿਆ ਕਿਤੇ, ਨਾ ਸੁੱਖ ਹੁੰਦਾ ਹੀ ਹੈ ਹੋਰ ਕਿਤੇ, ਪਰਮਾਤਮਾ ਦੇ ਨਾਮ ਤੋਂ ਬਿਨਾਂ ਸੁੱਖ ਹੋਰ ਕਿਤੇ ਹੈ ਹੀ ਨਹੀਂ। ਇਹ ਕਹਿੰਦੇ ਅਸੀਂ ਕਰਕੇ ਦੇਖ ਲਿਆ ਸਾਰਾ ਪੁਆੜਾ, ਸਾਰੇ ਕਰਮ ਕਾਂਡ, ਸਾਰੇ ਯਤਨ ਕਰਕੇ ਵੇਖ ਲਏ ਹਨ ਆਪਣੀ ਅੱਖੀ, ਪਰ ਪਰਮਾਤਮਾ ਦੇ ਨਾਮ ਤੋਂ ਬਿਨਾਂ ਸੁੱਖ ਨਹੀਂ ਕਿਤੇ ਮਿਲਿਆ ਜੀ।
ਸਹਿਜੇ ਸ਼ਕਤੀ ਰਤਿਆ ਪਾਪ ਜਲ ਉਤਰੇ ਪਾਰ,
ਸੁਤੇ ਸਿੱਧ ਜਿਨ੍ਹਾਂ ਗੁਰਮੁਖਾਂ ਦਾ ਮਨ ਪਰਮਾਤਮਾ ਦੀ ਸਿਫਤ ਸਲਾਹ ਕਰਨ ਵਿੱਚ ਸਾਧ ਸੰਗਤ ਰੰਗਿਆ ਗਿਆ, ਸਿਫਤ ਸਲਾਹ ਵਾਲੇ ਪਾਸੇ ਲੱਗਾ ਹੋਇਆ, ਕਹਿੰਦੇ ਨੇ ਪਾਪ ਜਲ ਤੋਂ ਪਾਰ ਉਤਰ ਜਾਂਦੇ ਨੇ। ਸੁਤੇ ਸਿੱਧ ਹੀ ਪਰਮਾਤਮਾ ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਉਤਾਰ ਦਿੰਦਾ, ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕਰਦੇ ਹਨ, ਵਡਿਆਈ ਕਰਦੇ ਹਨ।
ਤੀਰਥ ਬਲਤ ਲੱਖ ਸੰਜਮਾ ਪਾਈਏ ਸਾਧੂ ਤੂਰ,
ਕਿਸੇ ਨੂੰ ਸਾਧ ਸੰਗਤ ਰੱਬ ਦੇ ਪਿਆਰੇ ਦੀ, ਕਿਸੇ ਸਾਧੂ ਦੀ, ਸੰਤ ਦੀ, ਬਖਸ਼ੇ ਹੋਏ ਦੀ ਚਰਨ ਧੂੜੀ ਮਿਲ ਗਈ, ਉਹਦੀ ਸੰਗਤ ਭਾਵ ਪ੍ਰਾਪਤ ਹੋ ਗਈ। ਕਹਿੰਦੇ ਨੇ ਤੀਰਥ ਵਰਤ ਲੱਖ ਸੰਜਮਾ, ਲੱਖਾਂ ਵਾਰ ਤੀਰਥਾਂ ਤੇ ਇਸ਼ਨਾਨ ਕੀਤੇ ਦਾ ਫਲ ਮਿਲੇਗਾ, ਲੱਖਾਂ ਵਾਰ ਰੱਖੇ ਹੋਏ ਵਰਤ ਦਾ ਫਲ ਮਿਲੇਗਾ, ਲੱਖਾਂ ਵਾਰ ਸੰਜਮ ਕੀਤਾ ਜਿਹੜਾ ਇੰਦਰੀਆਂ ਦਾ ਦਮਨ ਕਰਨਾ ਉਹਨੂੰ ਕਹਿੰਦੇ ਸੰਜਮ ਕਰਨਾ, ਲੱਖਾਂ ਵਾਰ ਇੰਦਰੀਆਂ ਦਾ ਕਿਸੇ ਨੇ ਦਮਨ ਕੀਤਾ ਹੋਵੇ, ਲੱਖਾਂ ਵਾਰ ਤੀਰਥਾਂ ਤੇ ਇਸ਼ਨਾਨ ਕੀਤਾ ਹੋਵੇ, ਲੱਖ ਵਾਰ ਹੀ ਵਰਤ ਰੱਖਿਆ ਹੋਵੇ, ਇਹ ਸਾਰੇ ਵਰਤਾਂ ਦਾ, ਤੀਰਥ ਇਸ਼ਨਾਨਾਂ ਦਾ ਫਲ ਕਹਿੰਦੇ ਨੇ ਸਾਧੂ ਦੀ ਧੂੜੀ ਵਿੱਚੋਂ ਪ੍ਰਾਪਤ ਹੋ ਜਾਵੇਗਾ। ਸਾਧੂ ਧੂੜ ਪਨੀਤ ਲੱਖ ਕੋਟ ਪਰਾਗੇ, ਕਹਿੰਦੇ ਨੇ ਇੰਨੀ ਪਵਿੱਤਰ ਹੁੰਦੀ ਆ ਸਤ ਸੰਗੀਆਂ ਦੇ ਚਰਨਾਂ ਦੀ ਧੂੜ, ਜਿਹਨਾਂ ਨੂੰ ਉਹ ਮਿਲ ਗਈ ਕਹਿੰਦੇ ਨੇ ਉਹਨਾਂ ਨੂੰ ਫਿਰ ਤੀਰਥ ਇਸ਼ਨਾਨ ਦਾ ਫਲ ਵੀ ਇਹਦੇ ਵਿੱਚੋਂ ਹੀ ਪ੍ਰਾਪਤ ਹੋਵੇਗਾ, ਲੱਖਾਂ ਵਾਰ ਰੱਖੇ ਹੋਏ ਵਰਤਾਂ ਦਾ ਫਲ ਵੀ ਇਹਦੇ ਚੋਂ ਪ੍ਰਾਪਤ ਹੋਵੇਗਾ, ਇੰਦਰੀਆਂ ਦੇ ਦਮਨ ਕਰਨ ਦਾ ਜਿਹੜਾ ਸੰਜਮ ਕਰਨ ਉਹ ਵੀ ਫਲ ਇਸੇ ਵਿੱਚੋਂ ਹੀ ਪ੍ਰਾਪਤ ਹੋਵੇਗਾ।
ਲੋਕ ਕਮਾਵੇ ਕਿਸੇ ਜਾਂ ਵੇਖੇ ਸਦਾ ਹਜ਼ੂਰ।
ਕਹਿੰਦੇ ਨੇ ਚੋਰੀ ਦੱਸੋ ਕਿਹਦੇ ਤੋਂ ਕਰਨੀ ਹੈ, ਉਹਦੇ ਤੋਂ ਚੋਰੀ ਹੋ ਨਹੀਂ ਸਕਦੀ ਕਿਉਂਕਿ ਉਹ ਵੇਖਣ ਵਾਲਾ ਸਾਧ ਸੰਗਤ ਜਾਂ ਵੇਖਿਆ ਸਦਾ ਹਜ਼ੂਰ। ਕਹਿੰਦੇ ਉਹ ਤੇ ਪ੍ਰਗਟ ਹੈ, ਤੇਰੇ ਅੰਦਰ ਹੈ, ਤੇਰੇ ਨੇਤਰਾਂ ਥਾਣੀ ਸਭ ਕੁਝ ਵੇਖਣ ਡਿਆ, ਫਿਰ ਚੋਰੀ ਕਿਹਦੇ ਤੋਂ ਕਰਦਾ। ਲੋਕ ਕਮਾਵੇ ਕਿਸ ਤੇ, ਕਹਿੰਦੇ ਲੋਕ ਕੇ ਜਿਹੜੇ ਕਰਮ ਕਮਾਉਣਾ ਦਾ ਕਿਸ ਤੋਂ ਲੁਕਾਉਣਾ ਤੂੰ, ਬੰਦੇ ਤੋਂ ਬੰਦਾ ਪਰਦਾ ਕਰ ਸਕਦਾ। ਕਹਿੰਦੇ ਦੁਨੀਆਂ ਦੇ ਲੋਕਾਂ ਤੋਂ ਤੂੰ ਲੁਕਾ ਲਵੇਂਗਾ ਜਾਂ ਵੇਖਿਆ ਸਦਾ ਹਜ਼ੂਰ, ਉਹ ਪ੍ਰਗਟ ਪਰਮਾਤਮਾ ਤੇ ਵੇਖਦਾ, ਉਹਦੇ ਤੋਂ ਕਿਵੇਂ ਦੱਸ ਕੁਝ ਲੁਕਾ ਸਕਦਾ, ਕੁਝ ਲੁਕਾ ਕਰ ਸਕਦਾ ਉਹਦੇ ਤੋਂ। ਉਹਦੇ ਸਾਰਿਆਂ ਥਾਵਾਂ ਤੇ ਇੱਕ ਬਚਨ ਸਾਹਿਬ ਸੰਗਤ ਸਤ ਪੁਰਸ਼ਾਂ ਦਾ ਸੁਣਾਇਆ ਹੋਇਆ ਚੇਤੇ ਆਇਆ। ਉਹ ਕਹਿੰਦੇ ਕਿਸੇ ਮਹਾਤਮਾ ਨੇ ਆਪਣੇ ਥਾਂ ਤੇ ਸਾਧ ਸੰਗਤ ਹੁਣ ਆਪਣੇ ਚੇਲਿਆਂ ਵਿੱਚੋਂ ਕਿਸੇ ਨੂੰ ਬਿਠਾਉਣਾ ਸੀ, ਜਿਹੜਾ ਸਿਆਣਾ ਸੀ ਉਹਨੂੰ ਦੇਣੀ ਸੀ ਨਾ ਜ਼ਿੰਮੇਵਾਰੀ। ਦੋ ਹੀ ਉਹਦੇ ਕੋਲ ਚੇਲੇ ਸਨ ਤੇ ਦੋਵਾਂ ਵਿੱਚੋਂ ਇੱਕ ਦੀ ਚੋਣ ਕਰਨੀ। ਜੇ ਸੁੱਤੇ ਸੇ ਵੀ ਸਾਧ ਸੰਗਤ ਕਹਿ ਦਿੰਦੇ ਵੀ ਤੂੰ ਜ਼ਿੰਮੇਵਾਰੀ ਸੰਭਾਲੇਗਾ, ਦੂਜਾ ਫਿਰ ਸਾਧ ਸੰਗਤ ਈਰਖਾ ਕਰਦਾ, ਕਹਿੰਦਾ ਵੀ ਮੇਰੇ ਵਿੱਚ ਕੀ ਘਾਟ ਸੀ, ਸਾਰੀ ਜ਼ਿੰਮੇਵਾਰੀ ਉਹਨੇ ਦੇ ਦਿੱਤੀ ਹੈ। ਕਿਉਂਕਿ ਬੜੇ ਬੜੇ ਨਾਮ ਰਸੀਏ ਤਪੱਸਵੀ ਵੀ ਜਦੋਂ ਆਪਣੀ ਥਾਂ ਤੇ ਕਿਸੇ ਨੂੰ ਜ਼ਿੰਮੇਵਾਰੀ ਦਿੰਦੇ ਆ ਤੇ ਇੱਕ ਵਾਰ ਹਲਚਲ ਸਾਧ ਸੰਗਤ ਜ਼ਰੂਰ ਬਾਕੀਆਂ ਦੇ ਮਨਾਂ ਵਿੱਚ ਮੱਚਦੀ ਹੈ। ਉਹ ਕਹਿੰਦੇ ਅਸੀਂ ਵੀ ਤੇਰੇ ਨਾਲ ਹੀ ਤੁਰੇ ਫਿਰਦੇ ਰਹੇ ਸਾਰੀ ਉਮਰ, ਸਾਡੇ ਵਿੱਚ ਕੀ ਘਾਟ ਸੀ, ਸਾਰੀ ਝੋਲੀ ਇਹਦੇ ਅੱਗੇ ਝਾੜ ਛੱਡੀ ਹੋ। ਪਰ ਸਾਧ ਸੰਗਤ ਫਿਰ ਉਹ ਕੁਝ ਨਾ ਕੁਝ ਕਰਕੇ ਵਿਖਾਲ ਦਿੰਦਾ ਵੀ ਇਹਦੇ ਵਿੱਚ ਕੁਝ ਗੁਣ ਹਨ, ਤਾਂ ਇਹ ਜ਼ਿੰਮੇਵਾਰੀ ਇਹਨੂੰ ਦਿੱਤੀ ਹੈ। ਤਾਂ ਜ਼ਿੰਮੇਵਾਰੀ ਦੀ ਪੰਡ ਭਾਰੀ, ਪਰ ਕੁਝ ਸਾਧ ਸੰਗਤ ਜ਼ਿੰਮੇਵਾਰੀ ਵਿੱਚ ਵੀ ਵਡਿਆਈ ਸਮਝਦੇ ਆ ਤੇ ਇਸ ਕਰਕੇ ਗੁੱਸਾ ਕਰ ਲੈਂਦੇ ਵੀ ਮੈਨੂੰ ਕਿਉਂ ਨਹੀਂ ਦਿੱਤੀ। ਉਸ ਮਹਾਤਮਾ ਨੇ ਦੋਵਾਂ ਨੂੰ ਆਖਿਆ ਭਾਈ ਤੁਹਾਡੀ ਚੋਣ ਕਰਨੀ ਮੈਂ, ਕਿਉਂਕਿ ਆਪਣੇ ਤੋਂ ਬਾਅਦ ਜ਼ਿੰਮੇਵਾਰੀ ਮੈਂ ਤੁਹਾਨੂੰ ਦੇਣੀ ਹੈ, ਤੇ ਜਿਹੜਾ ਮੇਰੇ ਬਚਨ ਦੀ ਕਮਾਈ ਕਰਕੇ ਲਿਆਵੇਗਾ ਨਾ, ਮੈਂ ਇੱਕ ਗੱਲ ਤੁਹਾਨੂੰ ਕਹਿਣ ਲੱਗਾ, ਜਿਹੜਾ ਮੰਨ ਲਵੇਗਾ ਉਹਨੂੰ ਆਪਣੀ ਥਾਂ ਤੇ ਜ਼ਿੰਮੇਵਾਰੀ ਦੇਵਾਂਗਾ। ਕਹਿੰਦੇ ਠੀਕ ਹੈ। ਤੇ ਸਿਆਣੇ ਕਹਿੰਦੇ ਨੇ ਉਸ ਮਹਾਤਮਾ ਨੇ ਸਾਧ ਸੰਗਤ ਦੋ ਕਬੂਤਰ ਦੋਵਾਂ ਨੂੰ ਇੱਕ ਇੱਕ ਕਰਕੇ ਦੇ ਦਿੱਤਾ। ਕਹਿਣ ਲੱਗੇ ਵੀ ਇਹਨਾਂ ਦੋਵਾਂ ਨੇ ਤੁਸਾਂ ਨੇ ਇਹਨਾਂ ਕਬੂਤਰਾਂ ਨੂੰ ਮਾਰ ਕੇ ਲਿਆਉਣਾ, ਪਰ ਮਾਰਨਾ ਉੱਥੇ ਜਿੱਥੇ ਵੇਖੇ ਕੋਈ ਨਾ, ਤੇ ਜਿਹੜਾ ਪਹਿਲਾਂ ਆ ਗਿਆ ਉਹਨੂੰ ਬਿਠਾਵਾਂਗਾ ਇੱਥੇ, ਪਰ ਇਹ ਸ਼ਰਤ ਵੀ ਮਾਰਨਾ ਉੱਥੇ ਜਿੱਥੇ ਵੇਖੇ ਕੋਈ ਨਾ। ਉਹ ਕਹਿੰਦੇ ਚਲੋ ਠੀਕ ਹੈ ਜੀ। ਇਹ ਤਾਂ ਜਿਹੜਾ ਜ਼ਿਆਦਾ ਹੀ ਸਾਧ ਸੰਗਤ ਚਾਤਰ ਸੀ, ਉਹ ਉਸੇ ਕੋਠੇ ਦੇ ਪਿਛਲੇ ਬੰਨੇ ਗਿਆ ਜਿੱਥੇ ਮਹਾਤਮਾ ਬਹਿੰਦੇ ਸਨ। ਆਲੇ ਦੁਆਲੇ ਨਜ਼ਰ ਮਾਰੀ, ਕੋਈ ਨਹੀਂ ਵੇਖਦਾ, ਕੰਧ ਵੱਲ ਨੂੰ ਕਰਕੇ ਮੂੰਹ ਆਪਣੇ ਸਰੀਰ ਦਾ ਉਹਲਾ ਜਿਹਾ ਕਰਕੇ ਉਹਨੇ ਉਹਦੇ ਗਲ 'ਚ ਗੂਠਾ ਦਿੱਤਾ ਤੇ ਲੈ ਆਇਆ। ਦੋ ਮਿੰਟ ਵੀ ਨਹੀਂ ਲੱਗਣ ਦਿੱਤੇ, ਕਹਿੰਦਾ ਆ ਚੁੱਕੋ ਜੀ, ਤੇ ਕਿਸੇ ਨੇ ਨਹੀਂ ਜੇ ਵੇਖਿਆ। ਉਹ ਕਹਿੰਦੇ ਕੋਈ ਨਹੀਂ, ਦੂਜੇ ਨੂੰ ਵੀ ਆ ਲੈਣ ਦਿਓ, ਆਊ ਤੇ ਫਿਰ ਜ਼ਿੰਮੇਵਾਰੀ ਦੇਵਾਂਗੇ ਤੈਨੂੰ, ਉਹਦੀ ਵੀ ਸੁਣ ਲਈਏ ਗੱਲ। ਉਹ ਸਵੇਰ ਦਾ ਗਿਆ ਸਾਧ ਸੰਗਤ, ਸ਼ਾਮਾਂ ਨੂੰ ਮੁੜਿਆ ਤੇ ਜਿੰਦਾ ਹੀ ਲਈ ਜਾਵੇ ਉਹਨੂੰ, ਮਾਰਿਆ ਹੀ ਨਾ। ਉਹ ਕਹਿੰਦੇ ਤੂੰ ਸਾਰਾ ਦਿਨ ਲੰਘਾ ਲਿਆ ਆ ਤੇ ਅਜੇ ਵੀ ਜਿੰਦਾ ਹੀ ਲਾਇਆ ਵਾਪਸ। ਉਹ ਕਹਿੰਦਾ ਜੀ ਮੈਂ ਤੇ ਸਾਰਾ ਦਿਨ ਫਿਰ ਲਿਆ ਜੀ, ਬੜਾ ਖਪਾ ਕੀਤਾ, ਪਰ ਮੈਨੂੰ ਨਹੀਂ ਜੀ ਉਹ ਥਾਂ ਕੋਈ ਲੱਭਾ ਜਿੱਥੇ ਕੋਈ ਵੀ ਨਾ ਵੇਖਦਾ ਹੋਵੇ। ਕਹਿੰਦੇ ਪਹਿਲਾਂ ਤਾਂ ਮੈਂ ਅਕਾਂਤ ਵਾਲੀ ਥਾਂ ਵੇਖੀ, ਦੂਰ ਜਾਂ ਜਿੱਥੇ ਕੋਈ ਬੰਦਾ ਪਰਿੰਦਾ ਨੇੜੇ ਹੀ ਨਾ ਹੋਵੇ। ਮਸਾਂ ਮੈਨੂੰ ਉਹ ਥਾਂ ਲੱਭੀ ਜਿੱਥੇ ਕੋਈ ਆਉਂਦਾ ਜਾਂਦਾ ਨਹੀਂ ਸੀ। ਫਿਰ ਮੈਨੂੰ ਲੱਗਾ ਮਾਰਨ ਆਲੇ ਦੁਆਲੇ ਵੇਖਿਆ, ਕੋਈ ਨਹੀਂ ਸੀ, ਪਰ ਤੁਸਾਂ ਤੇ ਆਖਿਆ ਸੀ ਜਿੱਥੇ ਕੋਈ ਨਾ ਵੇਖਦਾ ਹੋਵੇ ਉੱਥੇ ਮਾਰਨਾ, ਤੇ ਮੈਂ ਜਦੋਂ ਇਹਨੂੰ ਮਾਰਨ ਲੱਗਾ ਤੇ ਇਹ ਵੇਖਦਾ ਸੀ, ਇਹਦੀਆਂ ਅੱਖਾਂ ਖੁੱਲੀਆਂ। ਫਿਰ ਮੈਂ ਇਹਦੀਆਂ ਅੱਖਾਂ ਤੇ ਹੱਥ ਰੱਖ ਲਿਆ ਵੀ ਚਲੋ ਹੁਣ ਇਹ ਨਹੀਂ ਵੇਖਦਾ। ਫਿਰ ਕਹਿੰਦੇ ਮੇਰੇ ਮਨ 'ਚ ਆਈ ਤੇ ਹੁਣ ਮੈਂ ਵੇਖਦਾ। ਉਹ ਤੇ ਕਹਿੰਦੇ ਸੀ ਜਿੱਥੇ ਕੋਈ ਵੀ ਨਾ ਵੇਖੇ, ਤੇ ਮੈਂ ਤਾਂ ਦੇਖਣ ਡਿਆ। ਫਿਰ ਕਹਿੰਦੇ ਮੈਂ ਆਪਣੀਆਂ ਅੱਖਾਂ ਬੰਦ ਕਰ ਲਈਆਂ ਵੀ ਚਲੋ ਮੈਂ ਵੀ ਨਹੀਂ ਵੇਖਦਾ, ਇਹਦੀਆਂ ਵੀ ਅੱਖਾਂ ਤੇ ਹੱਥ ਰੱਖ ਲਿਆ। ਫਿਰ ਲੱਗਾ ਮਹਾਰਾਜ ਇਹਦੀ ਧੌਣ ਮਰੋੜਨ, ਤੇ ਫਿਰ ਮੈਨੂੰ ਐਵੇਂ ਲੱਗਾ ਵੀ ਪਰਮਾਤਮਾ ਤੇ ਵੇਖਦਾ ਨਾ, ਪਰ ਉਹਦਾ ਵੇਖਣਾ ਕਿਵੇਂ ਬੰਦ ਕਰਾਂ, ਉਹ ਇਹਦੇ ਅੰਦਰ ਵੀ ਹੈ ਤੇ ਮੇਰੇ ਅੰਦਰ ਵੀ ਹੈ, ਉਹ ਸਾਰਿਆਂ ਥਾਵਾਂ ਤੇ ਹੈ, ਉਹ ਸਾਰਿਆਂ ਸਰੀਰ ਧਾਰੀਆਂ ਪ੍ਰਾਣਾ ਧਾਰੀਆਂ ਦੇ ਅੰਦਰ ਵੀ ਹੈ ਤੇ ਬਾਹਰ ਵੀ ਹੈ, ਉਹ ਸਾਰਿਆਂ ਥਾਵਾਂ ਤੇ ਉਹ ਸ੍ਰਿਸ਼ਟੀ ਦੇ ਕਣ ਕਣ 'ਚ ਹੈ। ਹੁਣ ਉਹਦੇ ਤੋਂ ਕਿਵੇਂ ਪਰਦਾ ਕਰਾਂ, ਮੈਂ ਆਪਣੀਆਂ ਅੱਖਾਂ ਬੰਦ ਕਰ ਲਈਆਂ, ਇਹਦੀਆਂ ਅੱਖਾਂ ਤੇ ਹੱਥ ਰੱਖ ਲਿਆ, ਪਰ ਹੁਣ ਉਹ ਪਰਮਾਤਮਾ ਵੇਂਦਾ ਤੇ ਫਿਰ ਮਾਰਾਂਗੇ ਵੀ ਤੁਸੀਂ ਕਹਿੰਦੇ ਜਿੱਥੇ ਕੋਈ ਵੀ ਨਾ ਦੇਖਦਾ ਹੋਵੇ, ਐਸੀ ਕੋਈ ਥਾਂ ਨਹੀਂ ਜਿੱਥੇ ਰੱਬ ਨਹੀਂ ਦੇਖਦਾ। ਉਹ ਕਹਿਣ ਲੱਗੇ ਭਾਈ ਤੂੰ ਸਫਲ ਹੈ, ਮੇਰੀ ਥਾਂ ਤੇ ਤੂੰ ਬੈਠੇਗਾ, ਹੁਣ ਇਹ ਸਾਰੀ ਜ਼ਿੰਮੇਵਾਰੀ ਤੈਨੂੰ ਸੰਭਾਲਣੀ ਪੈਣੀ ਹੈ। ਭਾਈ ਵਾਕਿਆ ਤੂੰ ਸੱਚਾ, ਪਰਮਾਤਮਾ ਤੋਂ ਕੋਈ ਪਰਦਾ ਨਹੀਂ ਕੀਤਾ ਜਾ ਸਕਦਾ। ਦੇ ਕਵਾੜ ਅਣਕ ਪਰਦੇ ਮਹਿ ਪਰਦਾਰਾ ਸੰਗ ਫਾਚੈ, ਚਿੱਤਰ ਗੁਪਤ ਜਬ ਲੇਖਾ ਮੰਗੈ, ਤਬ ਕੌਣ ਪਰਦਾ ਤੇਰਾ ਘੱਟ। ਕਹਿੰਦੇ ਨੇ ਇੱਥੇ ਤਾਂ ਤੂੰ ਪਰਦਾ ਕਰ ਲਏਗਾ, ਸੌ ਯਤਨ ਕਰ ਸਕਦਾ ਲੋਕਾਂ ਨੂੰ ਪਤਾ ਨਾ ਲੱਗੇ ਤੇਰੇ ਪਾਪ ਦਾ, ਪਰ ਕਹਿੰਦੇ ਨੇ ਉੱਥੇ ਕਿਵੇਂ ਲੁਕਾਵੇਂਗਾ। ਉੱਥੇ ਕੌਣ ਤੇਰਾ ਪਰਦਾ ਟੱਕੇਗਾ, ਉੱਥੇ ਸਾਰੇ ਪਾਪ ਤੇਰੇ ਨੰਗੇ ਹੋ ਜਾਣੇ ਆ। ਉੱਥੇ ਸੱਚੋ ਹੀ ਸੱਚ ਨਿਬੜਿਆ, ਚੁਣ ਵੱਖ ਕਦੇ ਜੀ ਜਮਾਲਿਆ। ਕਹਿੰਦੇ ਨੇ ਉੱਥੇ ਤੇ ਸੱਚ ਦਾ ਨਿਬੇੜਾ ਹੋਣਾ, ਉੱਥੇ ਛਲ ਫਰੇਬ ਚੱਲ ਹੀ ਨਹੀਂ ਸਕਦਾ, ਫਿਰ ਕਿਵੇਂ ਬਚ ਸਕਦਾ ਤੂੰ। ਲੋਕ ਕਮਾਵੇ ਕਿਸਤੇ ਜਾਂ ਵੇਖੇ ਸਦਾ ਹਦੂਰ। ਕਹਿੰਦੇ ਕਿਸ ਤੋਂ ਲੁਕ ਕੇ ਪਾਪ ਕਮਾਉਣਾ ਤੂੰ, ਇਹ ਦੱਸ। ਉਹ ਪਰਮਾਤਮਾ ਦੇ ਸਾਰਿਆਂ ਥਾਵਾਂ ਤੇ ਵੇਖਦਾ, ਪਰਿਪੂਰਨ ਹੈ। ਇਸ ਕਰਕੇ ਇਹ ਜਿਹੜਾ ਧੋਖਾ ਤੇਰੇ ਨਾਲ ਹੀ ਹੋ ਰਿਹਾ, ਕਿਸੇ ਨਾਲ ਨਹੀਂ ਤੂੰ ਕਰਦਾ। ਇਹ ਜਾਣ ਕਿ ਪਰਮਾਤਮਾ ਸਾਰਿਆਂ ਥਾਵਾਂ ਤੇ ਹੀ ਹੈ, ਤੇ ਉਹ ਸਭ ਥਾਵਾਂ ਤੇ ਵੇਖਣ ਵਾਲਾ ਹੈ। ਉਹਦੇ ਤੋਂ ਲੁਕਾ ਕੇ ਤੂੰ ਕੋਈ ਕਰਮ ਨਹੀਂ ਕਰ ਸਕਦਾ ਹੈ।
ਅੰਤਰ ਰਵ ਰਹਿਆ ਪ੍ਰਭ ਮੇਰਾ ਭਰਪੂਰ।
ਕਹਿੰਦੇ ਉਹ ਪਰਿਪੂਰਨ ਪਰਮਾਤਮਾ ਸਾਡਾ ਮਾਲਕ ਜੋ ਹੈ, ਸਾਰਿਆਂ ਥਾਵਾਂ ਤੇ ਹੀ ਹੈ, ਰਵ ਰਹਿਆ ਸਾਰਿਆਂ ਥਾਵਾਂ ਤੇ ਵਸਣ ਵਾਲਾ ਹੈ। ਉਹ ਥਾਨ ਥਨੰਤਰ, ਥਾਨਾਂ ਦੇ ਵੀ ਅੰਦਰ ਜਿਹੜੇ ਥਾਂ ਨੇ ਉਹਨਾਂ ਤੇ ਵੀ, ਭਾਵ ਇਹ ਸਾਰਾ ਜਿਹੜਾ ਜਹਾਨ ਉਹਨੇ ਪੈਦਾ ਕੀਤਾ, ਜਿੰਨੀ ਧਰਤੀ, ਆਕਾਸ਼, ਕਿੰਨੇ ਲੋਕ, ਫਿਰ ਇਹਨਾਂ ਵਿੱਚ ਵਿਚਰਨ ਵਾਲੀ ਸਾਧ ਸੰਗਤ, ਇਹ ਜੜ ਜੰਗਮ ਜਿੰਨੇ ਨੇ, 84 ਲੱਖ ਜੋਨ, ਫਿਰ ਇਹਨਾਂ ਤੋਂ ਸ਼੍ਰੋਮਣੀ ਜਿਹੜਾ ਮਨੁੱਖਾ ਜਨਮ, ਫਿਰ ਇਹਦੇ ਅੰਦਰ ਫਿਰ ਦੇ। ਕਹਿੰਦੇ ਨੇ ਹੈ ਕੋਈ ਐਸੀ ਥਾਂ ਜਿੱਥੇ ਪਰਮਾਤਮਾ ਨਾ ਹੋਵੇ। ਜਲ ਥਲ ਮਹੀ ਅਲ ਪੂਰਿਆ ਸਵਾਮੀ ਸਿਰਜਣਹਾਰ, ਉਹ ਤੇ ਸਾਰਿਆਂ ਥਾਵਾਂ ਤੇ ਹੀ ਹੈ। ਥਾਨ ਥਾਨ ਅੰਤਰ, ਥਾਂ ਤੇ ਥਾਵਾਂ ਦੇ ਅੰਦਰ, ਥਾਨ ਅੰਤਰ, ਥਾਨ ਅੰਤਰ, ਅੰਦਰ ਸਾਰਿਆਂ ਥਾਵਾਂ ਤੇ, ਹਿਰਦੇ ਵਿੱਚ ਵੀ ਉਹ ਬੈਠਾ ਹੋਇਆ। ਰਵ ਰਿਹਾ ਪ੍ਰਭ ਮੇਰਾ ਭਰਪੂਰ, ਉਹ ਪਰਿਪੂਰਨ ਪਰਮਾਤਮਾ ਸਾਰਿਆਂ ਥਾਵਾਂ ਤੇ ਵਸਿਆ ਹੋਇਆ ਹੈ।
ਸੱਚ ਪਾਤਸ਼ਾਹੀ ਅਮਰ ਸੱਚ, ਸੱਚੇ ਸੱਚਾ ਥਾਨ।
ਉਸ ਪਰਮਾਤਮਾ ਦੀ ਪਾਤਸ਼ਾਹੀ ਵੀ ਕਹਿੰਦੇ ਸੱਚੀ ਹੈ, ਅਮਰ ਸੱਚ, ਅਮਰ ਹੁਕਮ ਨੂੰ ਕਹਿੰਦੇ। ਕਹਿੰਦੇ ਉਹਦਾ ਹੁਕਮ ਵੀ ਸੱਚ ਆ ਜਿਹੜਾ ਟਲ ਨਹੀਂ ਸਕਦਾ। ਸੱਚੇ ਸੱਚਾ ਥਾਨ, ਉਹਦਾ ਸਰੂਪ ਰੂਪੀ ਥਾਂ ਵੀ ਸੱਚਾ, ਤੇ ਸਤ ਸੰਗਤ ਰੂਪੀ ਥਾਂ ਵੀ ਸੱਚਾ ਹੈ, ਜਿੱਥੇ ਪਰਮਾਤਮਾ ਦਾ ਵਾਸਾ, ਉਹਦੀ ਪਾਤਸ਼ਾਹੀ, ਉਹਦਾ ਤਖ਼ਤ ਜਿੱਥੇ, ਜਿਸ ਉੱਤੇ ਬੈਠ ਕੇ ਉਹ ਪਾਤਸ਼ਾਹੀ ਕਰਦਾ, ਉਹਦਾ ਹੁਕਮ, ਉਹਦਾ ਸਰੂਪ ਰੂਪੀ ਥਾਂ, ਸਤ ਸੰਗਤ ਵਾਲੀ ਥਾਂ, ਇਹ ਸਭ ਸੱਚੀ ਹੈ ਜੀ।
ਸੱਚੀ ਕੁਦਰਤ ਧਾਰੀਆਂ ਨਾ ਸੱਚ ਸਰਜਿਓਨ ਜਹਾਨ।
ਇਹ ਫਿਰ ਸਾਰੀ ਸੱਚੀ ਉਹਨੇ ਕਲਾ ਧਾਰੀ, ਕੁਦਰਤ ਸ਼ਕਤੀ ਨੂੰ ਕਹਿੰਦੇ। ਕਹਿੰਦੇ ਸੱਚੀ ਸ਼ਕਤੀ ਨੂੰ ਧਾਰਨ ਕਰਨ ਵਾਲਾ ਪਰਮਾਤਮਾ, ਜਿਸ ਨੇ ਆਪਣੀ ਸ਼ਕਤੀ ਦੇ ਆਸਰੇ ਤੇ ਸਾਰੇ ਜਹਾਨ ਦੀ ਸਿਰਜਣਾ ਕੀਤੀ ਹੈ। ਸੱਚ ਸਿਰਜਿਓਨ ਜਹਾਨ, ਜਹਾਨ ਭਾਵ ਸਾਰਾ ਜਗਤ, ਸਾਰੇ ਜਗਤ ਦੀ ਰਚਨਾ ਉਹਨੇ ਆਪਣੀ ਸ਼ਕਤੀ ਕਰਕੇ ਕੀਤੀ ਹੈ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਨਾਮ ਉਹਦੀ ਸ਼ਕਤੀ ਹੈ, ਆਪਣੀ ਸ਼ਕਤੀ ਦੇ ਆਸਰੇ ਤੇ ਕਹਿੰਦੇ ਨੇ ਉਹਨੇ ਸਾਰਾ ਸੰਸਾਰ ਇਹ ਬਣਾਇਆ ਹੋਇਆ, ਰਚਿਆ ਹੋਇਆ ਹੈ ਜੀ।
ਨਾਨਕ ਜਪੀਐ ਸੱਚ ਨਾਮ, ਸਦਾ ਸਦਾ ਕੁਰਬਾਨ।
ਸ਼ਬਦ ਦੀ ਸਮਾਪਤੀ ਤੇ ਜਾ ਕੇ ਪੰਜਵੇਂ ਪਾਤਸ਼ਾਹ ਦੀ ਕਿਰਪਾ ਕਰਦੇ ਹਨ। ਨਾਨਕ ਜਪੀਐ ਸੱਚ ਨਾਮ, ਇਸੇ ਕਰਕੇ ਕਹਿੰਦੇ ਨੇ ਸਤਿਗੁਰੂ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ। ਐਸਾ ਪਰਮਾਤਮਾ ਜਿਹਦਾ ਸਰਗੁਣ ਸਰੂਪ ਗੁਰੂ ਸਾਹਿਬ ਨੇ, ਜਿਹੜੇ ਨਾਮ ਦੇ ਦਾਤੇ, ਨਾਮ ਦੇਣ ਵਾਲੇ, ਨਾਮ ਜਪਾਉਣ ਵਾਲੇ, ਨਾਮ ਦੀ ਸਤਸੰਗਤ ਵਡਿਆਈ ਤੇ ਨਾਮ ਦਾ ਮਹਾਤਮ ਦੱਸਣ ਵਾਲੇ, ਐਸੇ ਪੂਰੇ ਗੁਰੂ ਤੋਂ ਸਦਾ ਲਈ ਅਸੀਂ ਕੁਰਬਾਨ ਜਾਂਦੇ ਹਾਂ, ਬਲਹਾਰ ਜਾਂਦੇ ਹਾਂ, ਵਾਰਨੇ ਜਾਂਦੇ ਹਾਂ, ਸਦਕੇ ਜਾਂਦੇ ਹਾਂ। ਬਲਹਾਰੀ ਗੁਰੇ ਆਪਣੇ, ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀ ਹੈ ਕਰਤ ਨਾ ਲਾਗੀ ਵਾਰ। ਕਹਿੰਦੇ ਇੱਕ ਇੱਕ ਦਿਨ ਵਿੱਚ ਸੱਤ ਸੌ ਨੂੰ ਕਹਿੰਦੇ, 100-100 ਵਾਰੀ ਆਪਣੇ ਗੁਰੂ ਤੋਂ ਅਸੀਂ ਕੁਰਬਾਨ ਜਾਂਦੇ ਹਾਂ, ਜੋ ਸੱਚੇ ਨਾਮ ਦਾ ਦਾਤਾ ਹੈ, ਜਿਹੜਾ ਇੱਥੇ ਵਡਿਆਈਆਂ ਤੇ ਉੱਥੇ ਚੰਗੀ ਥਾਂ ਦੇਣ ਵਾਲਾ। ਇਹ ਪਾਵਨ ਪਵਿੱਤਰ ਉਪਦੇਸ਼ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਲੜੀਵਾਰ ਪ੍ਰਸੰਗ ਵਿੱਚ ਸਾਧ ਸੰਗਤ ਜੀ ਬਖਸ਼ਿਆ ਹੈ। ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਅਗਾਧ ਬੋਧ ਹੈ। ਬਹੁਤ ਸਾਰੀਆਂ ਭੁੱਲਾਂ ਮਹਾਰਾਜ ਦੀ ਪਵਿੱਤਰ ਬਾਣੀ ਦੀ ਵਿਚਾਰ ਕਰਦਿਆਂ ਹੁੰਦੀਆਂ ਹਨ। ਹੋਈਆਂ ਭੁੱਲਾਂ ਚੁੱਕਾਂ ਦੀ ਮਹਾਰਾਜ ਨੇ ਸੰਗਤ ਨੇ ਖਿਮਾ ਬਖਸ਼ਣੀ, ਅੱਗੇ ਵਾਸਤੇ ਸ੍ਰੇਸ਼ਟ ਮਤ ਬਖਸ਼ਣੀ ਜੀ। ਲੇਖਾ ਕਥੇ ਨੇ ਛੁੱਟੀ ਹੈ, ਖਨ ਖਨ ਭੁੱਲਣਹਾਰ, ਬਖਸ਼ਣਹਾਰ ਬਖਸ਼ਰਾ ਨਾਨਕ ਪਾਰ ਉਤਾਰ। ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕੀਤੀ ਜਾਵੇਗੀ। ਪ੍ਰੇਮ ਨਾਲ ਫਤਿਹ ਦਾ ਜਵਾਬ ਦੇਣਾ ਜੀ।
ਸੱਚੀ ਕੁਦਰਤ ਧਾਰੀਆਂ ਨਾ ਸੱਚ ਸਰਜਿਓਨ ਜਹਾਨ, ਨਾਨਕ ਜਪੀਐ ਸੱਚ ਨਾਮ, ਹੋ ਸਦਾ ਸਦਾ ਕੁਰਬਾਨ।
ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ, ਵਾਹਿਗੁਰੂ ਜੀ ਕੀ ਫਤਿਹ।